ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਲ ਕਹਾ ਚੁਲਕਣਾ ਕੁਟੁਮ ਕਾਲੜੀ ਮਸ ਤੁਤਿਆ ਜੂਠ ਨਾ ਉਤਰ ਜੇ ਸੋ ਧੋਵਾ ਤਿਸ ਉਜਲ ਕਹਾ ਚੁਲਕਣਾ ਕਾਲੜੀ ਮਸ ਤੁਤਿਆ ਜੂਠ ਨਾ ਉਤਰ ਜੇ ਸੋ ਧੋਵਾ ਤਿਸ ਸੱਜਣ ਸੇਵੀ ਨਾਲ ਮੈਂ ਚੱਲਦਿਆ ਨਾਲ ਚਲਾਨ ਜਿੱਥੇ ਲੇਖਾ ਮੰਗੀ ਤਿੱਥੇ ਖੜੇ ਬਸੰਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਢੱਠੀਆਂ ਕੰਮ ਨ ਆਵਣੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨ ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਅੰਨ ਸਿਮਨ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨ ਆਵਣੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਏ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਉ ਚੜ ਲੰਘਾ ਕਿਤੇ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਾ ਜਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਾ ਜਿੱਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਜੀ ਸਾਜੀ ਸਾਰੀ ਸਤ ਸਮਝੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਹੁਕਮ ਬਖਸ਼ਿਸ਼ ਕੀਤਾ ਹੈ ਇਹ ਹੁਕਮ ਸਹੀ ਰਾਗ ਵਿੱਚੋਂ ਹੈ। ਛੇ ਪਦੇ ਹਨ ਇਸ ਦੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 729 ਤੇ ਸਵਾਏ ਮਾਨ ਹੈ। ਸਤਿਗੁਰੂ ਦੇ ਸਵਾਰੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਉਹਨਾਂ ਮੂਲ ਪਾਠ ਆਪ ਨੂੰ ਸਰਵਣ ਕਰਵਾਇਆ ਹੈ। ਸਤਿਗੁਰਾਂ ਅੱਗੇ ਝੋਲੀ ਕਰਨੀ ਹੈ, ਪਾਤਸ਼ਾਹ ਬਖਸ਼ਿਸ਼ ਕਰੋ, ਤੁਸੀਂ ਗਿਆਨ ਦੇ ਦਾਤੇ ਹੋ, ਵਿਚਾਰ ਦੇ ਦਾਤੇ ਹੋ, ਵਿਵੇਕ ਦੇ ਦਾਤੇ ਹੋ, ਵਿਚਾਰ ਬਖਸ਼ਿਸ਼ ਕਰੋ, ਇਸ ਸ਼ਬਦ ਦੀ ਵਿਚਾਰ ਕਰ ਸਕੀਏ, ਸਾਨੂੰ ਸੋਝੀ ਆ ਸਕੇ, ਸ਼ਬਦ ਸਾਡੇ ਜੀਵਨ ਦਾ ਅੰਗ ਬਣ ਸਕੇ, ਅਸੀਂ ਇਸ ਤੋਂ ਕੋਈ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਔਰ ਇਸ ਜੀਵਨ ਵਿੱਚ ਤੁਹਾਡੇ ਗਿਆਨ ਦੁਆਰਾ ਅਸੀਂ ਆਨੰਦਿਤ ਹੋ ਸਕੀਏ, ਸੁਖੀ ਹੋ ਸਕੀਏ। ਸ਼ਬਦ ਦਾ ਜੋ ਮੂਲ ਤੱਤ ਸਾਰ ਹੈ ਉਹ ਹੈ ਕਿ ਸੱਜਣ ਉਹ ਨੇ ਜਿਹੜੇ ਮੇਰੇ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਤੱਕ ਜਾਣ, ਉੱਥੇ ਵੀ ਨਾਲ ਖੜੇ ਹੋਣ। ਹੁਣ ਚੱਲਣ ਦੇ ਅਰਥ ਜਿਹੜੇ ਨੇ ਅਸੀਂ ਆਮ ਕਰਕੇ, ਮੈਂ ਸੈਂਕੜੇ ਵਾਰੀ ਇਸ ਸ਼ਬਦ ਦੀ ਆਪਣੀ ਕਥਾ ਕੀਤੀ ਹੋਣੀ, ਸੁਣੀ ਹੋਣੀ ਹੈ। ਚੱਲਣ ਦੇ ਅਰਥ ਅਸੀਂ ਆਖਰੀ ਚੱਲਣ ਮੌਤ ਹੀ ਕਰੀ ਜਾਂਦੇ ਹਾਂ, ਠੀਕ ਹੈ, ਇਹ ਤੇ ਹੈ, ਪਰ ਚੱਲਦੇ ਤੇ ਅਸੀਂ ਜੀਵਨ ਵਿੱਚ ਵੀ ਹਾਂ। ਸੱਜਣ ਉਹ ਨੇ ਜਿਹੜੇ ਇੱਥੇ ਵੀ ਨਾਲ ਚੱਲਣ, ਜ਼ਿੰਦਗੀ ਦੇ ਵਿੱਚ ਨਿਭਾ ਕਿੰਨਾ ਕੁ ਹੈ ਕੱਲ ਯਾਦ ਰੱਖਣੀ। ਗੁਰੂ ਦਾ ਸ਼ਬਦ ਇਹ ਸਦਾ ਵਾਸਤੇ ਅਟਲ ਹੈ, ਵਕਤੀ ਤੌਰ ਤੇ ਨਹੀਂ, ਸਦਾ ਵਾਸਤੇ ਅਟਲ ਹੈ। ਬਾਣੀ ਵਿੱਚ ਜੇ ਲਿਖਿਆ ਨਾ ਥਿਰ ਨਾਰਾਇਣ, ਥਿਰ ਗੁਰੂ, ਥਿਰ ਸਾਚਾ ਵਿਚਾਰ, ਪਰਮਾਤਮਾ ਸਦਾ ਥਿਰ ਹੈ, ਤਿੰਨੇ ਕਾਲ ਸੱਤ ਹੈ, ਗੁਰੂ ਤਿੰਨੋ ਕਾਲ ਸੱਤ ਹੈ, ਔਰ ਗੁਰੂ ਦੇ ਵਿਚਾਰ ਸ਼ਬਦ ਤਿੰਨੇ ਕਾਲ ਸੱਤ ਹੈ। ਜੇਕਰ ਨਾਮ ਰਹੋ ਸਾਧੂ ਰਹੋ, ਰਹੋ ਗੁਰ ਗੋਬਿੰਦ, ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰ ਮੰਤ। ਪਿੱਛੇ ਵੀ ਜਿਨ੍ਹਾਂ ਸੁਣਿਆ ਸਾਡੇ ਤੋਂ ਪਹਿਲੇ, ਅੱਜ ਸੰਸਾਰ ਤੇ ਜਿਹੜੇ ਨਹੀਂ ਨੇ, ਜਿਨ੍ਹਾਂ ਸ਼ਬਦ ਨੂੰ ਦੀਵਾ ਬਣਾਇਆ ਉਹਨਾਂ ਨੂੰ ਪ੍ਰਕਾਸ਼ ਮਿਲਿਆ। ਗੁਰ ਕਾ ਸ਼ਬਦ ਕਰ ਦੀਪ ਕੋ, ਸਤ ਕਰ ਸੇਜ ਦਿਸ਼ਾਏ ਰੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤਾਂ ਮੰਦਰ। ਉਹਨਾਂ ਦੇ ਜੀਵਨ ਵਿੱਚੋਂ ਹਨੇਰਾ ਮੁੱਕ ਗਿਆ, ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਬਾਕੀ ਹਨੇਰਾ ਦੂਰ ਕਰਨ ਲਈ ਤੇ ਬਹੁਤ ਸਾਧਨ ਨੇ, ਅਗਿਆਨਤਾ ਦਾ ਹਨੇਰਾ ਮੁਕਾਉਣ ਲਈ ਗੁਰੂ ਦਾ ਸ਼ਬਦ ਹੈ। ਤੇ ਜੇ ਰੱਬ ਆਦ ਸੱਚ, ਜਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੇ ਵੀ ਸੱਚ, ਗੁਰੂ ਵੀ ਸੱਤ ਹੈ, ਗੁਰਬਾਣੀ ਵੀ ਸੱਤ ਹੈ, ਤੇ ਫਿਰ ਅੱਜ ਸ਼ਬਦ ਸਾਨੂੰ ਕੀ ਸੇਧ ਦੇ ਰਿਹਾ ਹੈ। ਸੱਜਣ ਤੇ ਬਣਾ ਲੈਂਦੇ ਹਾਂ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਬੜਾ ਧਿਆਨ ਦੇਣ ਯੋਗ ਹੈ, ਫਰੀਦਾ ਗੱਲੀ ਸੋ ਸੱਜਣ ਵੀ, ਗੱਲਾਂ ਨਾਲ ਤੇ ਵੀ ਸੱਜਣ ਬਣ ਜਾਂਦੇ ਨੇ। ਕਹਿੰਦੇ ਨੇ ਮੈਂ ਤੇਰਾ ਮਿੱਤਰ, ਤੂੰ ਮੇਰਾ ਮਿੱਤਰ, ਆਪਾਂ ਜ਼ਿੰਦਗੀ ਭਰ ਨਿਭਾਵਾਂਗੇ, ਪਰ ਘੜੀ ਪਲ ਨੀ ਬਤੀਤ ਹੁੰਦੀ, ਗਿਰਗਟ ਵਾਂਗੂ ਰੰਗ ਬਦਲ ਜਾਂਦੇ ਨੇ, ਬੰਦਾ ਸੋਚਦਾ ਹੱਦ ਹੋ ਗਈ। ਇਹ ਸੱਜਣ ਬਣਿਆ ਸੀ, ਇੰਨੀ ਛੇਤੀ ਮਿੱਤਰਤਾ ਟੁੱਟ ਗਈ? ਇੱਕ ਗੱਲ ਯਾਦ ਰੱਖੋ, ਜੇ ਤੇ ਮਿੱਤਰਤਾ ਉਹਦਾ ਆਧਾਰ ਹੈ ਮਾਇਆ, ਤੇ ਇਹਦਾ ਭਰੋਸਾ ਕੋਈ ਨਹੀਂ ਦਿਹਾੜੀ ਕੱਢੇਗੀ ਕਿ ਨਹੀਂ। ਜੇ ਤੇ ਮਿੱਤਰਤਾ ਮਨ ਮੁੱਖਾਂ ਤੇਰੇ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਉਣ ਬੰਦ, ਜਿਚਰ ਬੈਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਢ। ਖਾਣ ਪੀਣ ਲਈ ਟੇਬਲ ਤੇ ਲੱਗਾ ਪਏ, ਕਹਿੰਦੇ ਨੇ ਜਾਣਾ ਤੇ ਹੋਰ ਪਾਸੇ ਸੀ, ਮੈਂ ਸੋਚਿਆ ਮਿੱਤਰ ਨੂੰ ਮਿਲ ਹੀ ਜਾਵਾਂ, ਤੇ ਜਿਸ ਦਿਨ ਕੋਲ ਹੋ ਗਏ ਉਸ ਦਿਨ ਮਿੱਤਰ ਵੀ ਘਰ ਆਏ ਤੇ ਕਹਿਣਾ ਕਾਕਾ ਕਹਿ ਦੇ ਬ ਸਾਡੀ ਘਰ ਕੋਈ ਨਹੀਂ ਉਸ ਦਿਨ ਨਹੀਂ ਮਿਲਣਾ। ਮੈਂ ਤੇ ਅੱਖਾਂ ਨਾਲ ਹਯਾਤੀ ਵਿਚ ਆਪ ਦੇਖਿਆ ਧਨ ਕੋਲ ਸੀ ਤੇ ਰਿਸ਼ਤੇ ਹੋ ਗਏ, ਧਨ ਚਲਾ ਗਿਆ। ਅੱਜ ਕੱਲ ਇੱਕ ਤੇ ਅਮੀਰੀ ਐਸੀ ਹੈ ਕਿ ਰਾਤੀ ਲੱਖਪਤੀ ਕਰੋੜਪਤੀ ਅਰਬਪਤੀ ਹੁੰਦੇ ਨੇ ਤੇ ਸਵੇਰ ਨੂੰ ਫੁੱਟਪਾਥ ਹੁੰਦੇ, ਸਵੇਰ ਨੂੰ ਗਰੀਬ ਹੋਏ ਹੁੰਦੇ ਨੇ, ਰਿਸ਼ਤੇ ਟੁੱਟ ਗਏ। ਧਨ ਨਾਲ ਰਿਸ਼ਤੇ ਜੁੜ ਗਏ ਸਾਨੂੰ ਟੁੱਟ ਗਏ, ਤੇ ਜੇਕਰ ਦੋਸਤੀ ਇਹਨਾਂ ਨਾਮ ਦੀ ਮਾਇਆ ਦੀ। ਭਾਈ ਗੁਰਦਾਸ ਜੀ ਨੇ ਰਿਸ਼ਤਿਆਂ ਦਾ ਜ਼ਿਕਰ ਕੀਤਾ, ਮੈਂ ਤੁਹਾਨੂੰ ਉਹ ਸੁਣਾ ਰਿਹਾ। ਭਾਈ ਸਾਹਿਬ ਕਹਿੰਦੇ ਨੇ ਤਿੰਨ ਰਿਸ਼ਤੇ ਨੇ ਆਮ ਕਰਕੇ ਕਹਿੰਦੇ ਹੋ, ਚੌਥੇ ਵੱਲ ਤੇ ਧਿਆਨ ਹੀ ਨਹੀਂ ਸਾਡਾ। ਇੱਕ ਹੈ ਨਾਨਕਾ ਪਰਿਵਾਰ, ਇੱਕ ਹੈ ਦਾਦਕਾ ਪਰਿਵਾਰ, ਇੱਕ ਹੈ ਸਹੁਰਾ ਪਰਿਵਾਰ। ਕੋਈ ਪੁੱਛੇ ਰਿਸ਼ਤੇਦਾਰ ਕਿੱਧਰੋਂ, ਦਾਦਕਿਆਂ ਵੱਲੋਂ ਜਾਂ ਨਾਨਕਿਆਂ ਵੱਲੋਂ ਜਾਂ ਸਹੁਰੇ ਪਰਿਵਾਰ ਵੱਲੋਂ? ਉਹ ਕਹਿੰਦੇ ਨੇ ਇੱਕ ਹੋਰ ਰਿਸ਼ਤਾ ਹੈ, ਮੈਂ ਤੁਹਾਨੂੰ ਦੱਸਣਾ, ਇਹ ਰਿਸ਼ਤੇ ਕੱਚੇ ਜੇ, ਇਹ ਰਿਸ਼ਤੇ ਕੋਈ ਪੱਕੇ ਨਹੀਂ। ਇਹ ਤੇ ਸਭ ਤੋਂ ਪਿਆਰਾ ਰਿਸ਼ਤਾ ਕਿਹੜਾ ਸੀ, ਪਿਤਾ ਪੁੱਤਰ ਦਾ ਹੀ ਹੈ ਨਾ, ਤੇ ਪੜਦੇ ਪਏ ਕਿ ਪੁੱਤਰ ਨੇ ਪਿਤਾ ਕਤਲ ਕਰ ਦਿੱਤਾ, ਪੁੱਤਰ ਨੇ ਪਿਤਾ ਮਾਰ ਦਿੱਤਾ, ਤੇ ਰਿਸ਼ਤਾ ਫਿਰ ਕੀ ਹੋਇਆ? ਉਹ ਕਹਿੰਦੇ ਨੇ ਨਾਹੀਂ ਬਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬੰਦ ਬਿਨਾਂ ਭਰਾਤਾ ਹੈ। ਅੱਗੇ ਆ ਗਿਆ ਨਾਨਕਾ, ਨਾ ਹੀ ਇਹਨਾਂ ਨੇ ਸਾਰ ਮਾਤਾ ਪਰ ਮਾਤ ਬਿਰਧ ਮਾਤਾ ਮਾਮੀ ਮਾਮਾ ਮੌਸੀ ਮੌਸਾ ਬਿਰਧ ਬਖਿਆਤਾ ਹੈ। ਅੱਗੇ ਆ ਗਿਆ ਸਹੁਰਿਆਂ ਦਾ, ਨਾ ਹੀ ਸਸਰਾਰ ਸਾਸ ਸਸਰਾ ਉਹ ਸਾਰੋ ਸਾਰੀ, ਨਾ ਹੀ ਵਿਰਤੀ ਸਰ ਨਾ ਜਾਚਕ ਨਾ ਦਾਤਾ ਹੈ। ਅਸਨ ਬਸਨ ਤਨ ਧਾਮ ਕਾਹੂ ਮੈਂ ਨਾ ਦੇਖੋ, ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਗੁਰਸਿੱਖੀ ਦਾ ਨਾਤਾ, ਸਾਧ ਸੰਗਤ ਦਾ ਨਾਤਾ, ਗੁਰ ਭਾਈਆਂ ਦਾ ਨਾਤਾ, ਸਿੱਖ ਸਿੱਖ ਦਾ ਨਾਤਾ ਇੱਥੇ ਤੱਕ ਹੈ ਸੀ। ਸਿੱਖ ਦਾ ਰਿਸ਼ਤਾ ਤੇ ਇੰਨਾ ਪੱਕਾ ਤੇ ਇਹਦੀ ਦੋਸਤੀ ਇੰਨੀ ਪੱਕੀ ਹੈ, ਗੁਰੂ ਨੇ ਦੁਸ਼ਮਣੀ ਦੀ ਜੜ ਕੱਟ ਦਿੱਤੀ। ਮੈਂ ਇੱਕ ਬਹੁਤ ਪੁਰਾਣੀ ਪੁਸਤਕ ਪੜ੍ਹ ਰਿਹਾ ਸਾਂ, ਸ਼ੇਖ ਸਾਹਿਬ ਜੀ ਦੀ ਲਿਖੀ ਹੈ। ਉਹ ਕਹਿੰਦਾ ਕਿ ਦੋਸਤੀ ਦਾ ਬੂਟਾ ਲਾ, ਤੂੰ ਕਦੇ ਦੁਸ਼ਮਣੀ ਦਾ ਬੂਟਾ ਨਾ ਲਾਏ, ਇਹਨੂੰ ਕੋਈ ਫਲ ਚੰਗਾ ਨਹੀਂ ਲੱਗਦਾ। ਦਰਖਤੇ ਦੋਸਤੀ ਬਾਦਸ਼ਾਹ ਤੇ ਦਾਮੇ ਦਿਲ ਬਦਾਰਾਰਦ, ਨਿਹਾਲੇ ਦੁਸ਼ਮਣੀ ਬਰੇ ਕੁਲ ਕਰੰਜੇ ਦੇਸ਼ ਮਾਰਾਰ। ਗੁਰੂ ਨੇ ਦੁਸ਼ਮਣੀ ਦੀ ਜੜ ਪੁੱਟ ਦਿੱਤੀ, ਮਿੱਤਰਤਾ ਦਾ ਬੂਟਾ ਲਾ ਦਿੱਤਾ। ਯਾਦ ਰੱਖਣਾ, ਵਿਚਾਰ ਕਰ ਰਹੇ ਹਾਂ, ਸੱਜਣ ਸਹੀ ਨਾਲ ਮੈਂ ਚੰਦੇ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦੇ ਸਨ। ਸਤਿਗੁਰਾਂ ਨੇ ਰਹਿਤ ਮਰਿਆਦਾ ਚ ਭਾ ਦਿੱਤਾ, ਕਹਿ ਦਿੱਤਾ ਕਿ ਗੁਰਸਿੱਖ ਇਕੱਠੇ ਹੋਏ, ਕਿਸੇ ਵੱਲੋਂ ਬੋਲ ਬੁਲਾਰਾ ਹੋ ਗਿਆ। ਜਿਹੜਾ ਸਿੱਖ ਰਾਤ ਨੂੰ ਸੁਲਾ ਕਰਕੇ ਨਹੀਂ ਸੌਂਦਾ, ਉਹ ਸਿੱਖ ਤਨਖਾਹੀਆ, ਉਹ ਸਜ਼ਾ ਦਾ ਹੱਕਦਾਰ ਹੈ। ਇੱਕ ਰਾਤ ਵੀ ਦੁਸ਼ਮਣੀ ਲੈ ਕੇ ਕਿਉਂ ਸੁੱਤਾ, ਇਹਦੀਆਂ ਜੜਾਂ ਫੈਲ ਜਾਣਗੀਆਂ। ਮਿੱਤਰ ਬਣਾ ਕੇ ਸੌਣਾ, ਉਹਨਾਂ ਨੇ ਤੇ ਸਾਨੂੰ ਵੀ ਕਿਹਾ ਮਿੱਤਰ ਆਵੋ ਮੇਤ ਪਿਆਰੇ, ਮੰਗਲ ਗਹਿਵੋ ਨਾਰੇ, ਕਰੋ ਬੇਨੰਤੀ ਸੁਣੋ ਮੇਰੇ ਨੀਤਾ, ਸੰਤ ਟਹਿਲ ਕੀ ਬੋਲਾ, ਤੁਸੀਂ ਮੇਰੇ ਮਿੱਤਰ ਹੋ, ਸਾਨੂੰ ਮਿੱਤਰ ਆਖਿਆ। ਗੁਰੂ ਨੇ ਦੋਸਤੀ ਪੱਕੀ ਬਣਾਏ, ਕਿਹਾ ਸਿੱਖ ਸਮਾਨ ਅਵਰ ਨਹੀਂ ਨਾਤਾ। ਇਸੇ ਅੰਮ੍ਰਿਤਸਰ ਸਾਹਿਬ ਵਿੱਚ ਬੇਬੇ ਵੀਰੇ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਆਹ ਰਚਾਇਆ ਸੀ, ਆਨੰਦ ਹੋਣਾ ਸੀ, ਤੇ ਰਾਤੋ ਰਾਤ ਹਮਲਾ ਹੋ ਗਿਆ ਸੀ। ਆਨੰਦ ਜਾ ਕੇ ਹੋਇਆ ਸੀ ਚਬਾਲ ਵਿੱਚ ਇੱਕ ਸਿੱਖ ਦੇ ਘਰ, ਉਹਦਾ ਨਾਂ ਸੀ ਭਾਈ ਲੰਗਾ। ਮਾਤਾ ਦਮੋਦਰੀ ਨੇ ਮਠਿਆਈ ਬਣਾ ਬਣਾ ਕੇ ਤੇ ਇੱਕ ਕਮਰਾ ਭਰ ਦਿੱਤਾ, ਬਰਾਤ ਆਏਗੀ ਖਾਏਗੀ। ਤੇ ਸੰਗਤ ਆ ਗਈ ਤੇ ਸਤਿਗੁਰੂ ਕਹਿੰਦੇ ਨੇ ਦਮੋਦਰੀ ਜਿੰਨੀ ਮਠਿਆਈ ਹੈ ਲਾਇਆ ਇਹਨਾਂ ਨੂੰ ਛਕਾ ਦੇ। ਕਹਿਣ ਲੱਗੇ ਰਿਸ਼ਤੇਦਾਰਾਂ ਲਈ, ਕਹਿਣ ਲੱਗੇ ਇਹਨਾਂ ਨਾਲੋਂ ਵੱਡਾ ਰਿਸ਼ਤੇਦਾਰ ਹੋਰ ਕੋਈ ਨੀ, ਮੇਰੇ ਇਹੀ ਰਿਸ਼ਤੇਦਾਰ ਨੇ। ਸਿੱਖ ਸਮਾਨ ਅਗਰ ਨਹੀਂ ਨਾਤਾ, ਸਿੱਖਣ ਕਰਤੇ ਸਬਰੇ ਬਾਤਾ। کہنے لگے نا پہلے میرا جوائی کھائے گا کڑم خان کے تاں کہنے لگے تیری مرضی رات رات ہو گیا حملہ تو ساری مٹھائی ترک کھا گا تو ستگرو پھسے جان کہنے لگے کہاں تش تھی وہ مٹھائی جو میرے سکھن نہ کھائی کہاں تو لٹ گئی سگل مٹھائی جو سکھن کے کام نہ آئے سکھا نہیں کھا دی ترک کھا گا تینوں کہا سی ایدو بڑا رشتہ ہور کوئی نہیں دنیا داراں دے رشتے میں تے حیران ہونا ویکھ کے نبھا کوئی نہیں واہ تے پہ جاندا ہے ہن کھلو کے آنند کارج کروایا شری گرو گرنتھ صاحب دی حضوری وچ بڑیاں پکیاں گلاں پائیاں لیکن مہینہ نہیں بتیت ہوں کچہریاں جا کے کھلوتے ہوں ہن کی ہویا مینو ایک ماں پرکھ کی گل یاد آئی اور کل کی گل تھی سکھ پنتھ نے بڑا ہی انہوں کا سنمان کیتا سنت بابا درشن سنگھ کلی والے اکھرا کر کے بالکل انپڑھ سن پر روحانیت دے پنڈار روحانیت دا خزانہ سی اندر میرے کو چار چار گھنٹے بیٹھا رہے سن ایک بار پانچ گھنٹے لگاتار بیٹھے رہے تو مینو ایک گل سنا آئی کہنے لگے میری گھر دی وہ نا سی ہربنس کور وہ مینو یاد رہ گئے کہندے نے میری اکھاں چلیا گئی بالکل اینا ہو گیا کچھ نہ دسے تو میں کہہ دیتا ہربنس کور انے دی ڈگوری کتنے فری فریں گے تو کوئی شادی کر لے میں تو ہونا نہ ہو گیا تو کہنے لگی میں اکھاں نال شادی نہیں سی کرائی بھائی نے اس ویلے آخیا اسی جوت کا ناتا تو جان تو نہیں نہ گئی تھی اکھا گئی تو میں تے جدو تک جان ہے ادو تک تاری پتنی ہاں کہن لگے میرے واسطے تو روحانیت رب کا راہ کھول گئی میں بھی آخیا جدو تک جان ہے میں تھوڑا سکھ ہاں اسی بھی آخیے جان کا ناتا ہے پاتشاہ جدو تک جان ہے اسی سکھ ہاں جوت کا ناتا سڈا گرو نال وہ کہتے ہیں حد ہو گئی کہن لگے وہ اکھا لے لینا اکھا دے بھی دینا کہن لگے ایک بندہ آیا وہ دارو دے گیا آئی ڈراپ دے گیا تو کہنے لگا پائے کہ مڑ کے ملیا بھی نہیں وہ پتا ہی نہیں لگا کدھر گیا مینو دسن لگ پیا انہوں نے مینو گل سنائی مینو دسن لگ پیا میں سمجھدا نبھا ایسے کتنے ہوں نے سجن سے نال میں چل دیا نال چلن بزنس نال تر پے تے کڑی بعد پتا لگتا ہو میرے نال تے ٹھگی ہو گئی راج نیتی میں تر پے پتا لگتا کڑی بعد ٹھگی ہو گئی دھرم دے رستے میں تر پے میں جانیا بڑا ہنسا ہے میں تے سمجھا سی بڑا وڈا پرش ہے بویکی ہے میں جانیا بڑا ہنسا ہے تا میں کیا سنگ جے جانا بگ بپڑا جنم نہ دیندی انگ ستگرو کہندے نے سجن کون نے یہ ساکھی ایتھے لکھے ہے ودوانا نے تلمبے نگر دا نا تسی سنے ہے ملتان وچ قدیر والا سٹیشن پیندا تھانا کبیر والا سٹیشن تسیل تو نال پونک میل تے ایک گردوارا گرو نانک دیو جی کا ایک پنڈ سی تلمبا تلمبے پنڈ ستگرو جب گئے تو ایتھے شیخ سجن لینا سی دھارمک استھان بنایا سی لیکن من دے وچ ٹھگے سی گرو صاحب نو پتا لگا لوکی کہندے نے سجن پر ہے ٹھگ ستگرو جا پہنچے انہیں یتن کیتا کہ گرو صاحب جی نال بھی ٹھگے کراں پر ستگرو تو پچھان دے نہ او مرن نہ ٹھگے جائیں جن کا رام وسا منما ہے گرو نانک دیو جی نو کون ٹھگے بانی چ ایسا لکھے ہے کہو نانک جن جگت ٹھگانا سو مایا ہر جن ٹھگے جس مایا نے سارے جگت ٹھگ لیا رب دے بندے نے تو مایا بھی ٹھگ لی کہن لگے آ بھائی سجنا آ بیٹھ کہن لگا جی پرشاد ہی شک لو ਕਹਿਣ ਲੱਗੇ ਸੱਜਣ ਮਿਲ ਜਾਣ ਤੇ ਭੁੱਖਾਂ ਕਿੱਥੇ, ਭੁੱਖਾਂ ਹੀ ਮੁੱਕ ਗਈਆਂ, ਸੱਜਣ ਮਿਲ ਗਏ। ਕਹਿਣ ਲੱਗੇ ਸੌਂ ਹੀ ਜਾਓ, ਕਹਿਣ ਲੱਗੇ ਸੱਜਣ ਜਿਨ੍ਹਾਂ ਨੂੰ ਮਿਲ ਜਾਣ ਨੀਂਦਰਾਂ ਕਿੱਥੇ। ਅੱਜ ਤੇ ਬੈਠ ਕੇ ਕੋਈ ਪਿਆਰ ਦੀਆਂ ਗੱਲਾਂ ਕਰਾਂਗੇ, ਖੋਲ ਮਰਦਾ ਨਹੀਂ ਰਬਾਬ, ਰਬਾਬ ਸ਼ੁਰੂ ਹੋ ਗਈ ਤੇ ਕੀਰਤਨ ਸ਼ੁਰੂ ਹੋ ਗਿਆ। ਇਹ ਸ਼ਬਦ ਜਿਹੜਾ ਸੀ, ਕਹਿਣ ਲੱਗੇ ਜਿਹੜੇ ਤੇਰੇ ਨਾਲ ਤੁਰੇ ਸੱਜਣ ਸਹੀ, ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਤੂੰ ਤਾਂ ਰਾਤ ਵੀ ਨਾ ਕੱਢੀ। ਉਹ ਭਲੇ ਲੋਕਾਂ, ਤੂੰ ਸੱਜਣ ਇੱਕ ਕੰਮ ਕਰ, ਇੱਕ ਨਾਂ ਨਾਲੋਂ ਲਾ ਦੇ, ਜਾਂ ਤੇ ਠੱਗ ਲਾ ਦੇ ਤੇ ਜਾਂ ਸੱਜਣ ਲਾ ਦੇ, ਜਾਂ ਤੇ ਸਿਰਫ ਸੱਜਣ ਲਓ ਤੇ ਜਾਂ ਠੱਗ ਰਹੋ। ਇਹੋ ਗੱਲ ਦਸਵੇਂ ਜਾਮੇ ਵਿੱਚ ਔਰੰਗਜ਼ੇਬ ਨੇ ਕਹੀ ਸੀ, ਹਮੂ ਮਰਦ ਬਾਇਦ ਸ਼ਬਦ ਸੁਖਨ ਵਰ। ਮਰਦ ਉਹ ਹੁੰਦਾ ਜਿਹੜਾ ਬਚਨ ਦਾ ਬਲੀ ਹੋਵੇ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਬਹਾਨੇ ਦਿਗਰ। ਉਹਦੇ ਅੰਦਰ ਹਿਰਦੇ ਚ ਕੁਝ ਹੋਰ ਹੋਵੇ, ਪੇਟ ਚ ਹੋਰ ਹੋਵੇ ਤੇ ਜ਼ਬਾਨ ਤੇ ਹੋਰ ਹੋਵੇ। ਰੱਬ ਦੇ ਪਿਆਰੇ ਉਹਨਾਂ ਦਾ ਦਿਲ ਤੇ ਜ਼ਬਾਨ ਇੱਕ ਆ। ਹਮ ਬਦਲ ਯਾਦੇ ਖੁਦਾ ਹਮ ਬਰ ਜ਼ਬਾਨ, ਈ ਜ਼ਬਾਨ ਚ ਦਿਲ ਸ਼ੁੱਧ ਹੋ, ਦਿਲ ਸ਼ੁੱਧ ਜ਼ਬਾਨ। ਬਸ ਇਹ ਯਾਤਰਾ ਕਰਨੀ, ਦਿਲ ਤੇ ਜ਼ਬਾਨ ਇੱਕ ਹੋ ਜਾ। ਕਹਿਣ ਲੱਗੇ ਬਸ ਠੱਗ ਰਹਿਣਾ ਕਿ ਸੱਜਣ ਰਹਿਣਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨ। ਮੈਂ ਅੱਜ ਸੋਚਣਾ ਕੀਰਤਨੀਏ ਚੰਗੇ ਹੋਣ, ਦਰਸ਼ਨੀ ਸਾਜ਼ ਸੋਹਣੇ ਹੋਣ, ਉਹਨਾਂ ਦੇ ਆਵਾਜ਼ ਸੋਹਣੇ ਹੋਣ, ਕੀਰਤਨ ਕਰਦੇ ਹੋਣ ਤੇ ਮਨ ਗਦਗਦ ਹੋ ਜਾਂਦਾ। ਤੇ ਧੰਨ ਗੁਰੂ ਨਾਨਕ ਦੇਵ, ਜਿਸ ਵੇਲੇ ਤੁਸੀਂ ਆਪ ਕੀਰਤਨ ਕਰਦੇ ਹੋਵੋਗੇ ਉਸ ਵੇਲੇ ਕੀ ਹੁੰਦਾ ਹੋਵੇਗਾ, ਰੀਠੇ ਵੀ ਮਿੱਠੇ ਹੋ ਜਾਂਦੇ ਸਨ। ਠੱਗ ਵੀ ਜਿਹੜੇ ਸੁਣਦੇ ਸੀ, ਠੱਗੀ ਟੁੱਟ ਜਾਂਦੇ ਸੀ, ਚਰਨਾਂ ਤੇ ਸਿਰ ਰੱਖ ਦਿੱਤਾ। ਸਤਿਗੁਰੂ ਹੁਣ ਉਹਨੂੰ ਸੁਣਾ ਰਹੇ ਨੇ, ਆਪਣੇ ਨਾਲ ਜੋੜ ਕੇ ਸੁਣਾ ਰਹੇ ਨੇ, ਸੱਚਿਨ ਠੱਗ ਸੁਣ ਲਿਆ, ਆਓ ਆਪਾਂ ਵੀ ਸਰਵਣ ਕਰੀਏ। ਜੀਵਨ ਵਿੱਚ ਮਿੱਤਰਤਾ ਆ ਜਾਏ, ਠੱਗੀ ਚਲੇ ਜਾਏ, ਜਿਹੜਾ ਨਾ ਬੁਰਾ ਵਾਹ ਚਲਾ ਜਾਏ, ਨਿਭਾ ਆ ਜਾਏ। ਨਿਭਾਉਣੀ ਕਿਵੇਂ ਹੈ, ਨਾਲ ਕਿਵੇਂ ਚੱਲਣਾ, ਜੇ ਤੁਰ ਪਏ ਹਾਂ ਤੇ ਫਿਰ ਨਾਲ ਕਿਵੇਂ ਚੱਲਣਾ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਕਿਸੇ ਨਾਲ ਬਿਜ਼ਨਸ ਸਾਂਝਾ ਤੇ ਕਿਵੇਂ ਚੱਲਣਾ, ਕਿਸੇ ਨਾਲ ਰਿਸ਼ਤੇਦਾਰੀ ਬਣ ਗਈ ਹੈ ਤੇ ਕਿਵੇਂ ਚੱਲਣਾ, ਕੋਈ ਗੁਆਂਢੀ ਆ ਗਿਆ ਇਸ ਦੇ ਨਾਲ ਕਿਵੇਂ ਰਹਿਣਾ। ਜੀਵਨ ਵਿੱਚ ਜੋ ਵੀ ਮਿਲਿਆ, ਚਾਰ ਕਦਮ ਕੋਈ ਸਾਡੇ ਨਾਲ ਚੱਲਿਆ ਤੇ ਕਿਵੇਂ ਚੱਲਣਾ, ਕੋਈ ਯਾਦ ਰੱਖੇ ਤੂੰ ਨਾਲ ਤੁਰਿਆ ਸੀ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪਹਿਲਾ।
ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਜੀ,
ਘਰ ਸੇਵਾ
ਘਰ ਸ਼ਿਵਾ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਪਰਮਾਤਮਾ ਉਹ ਹੈ ਜੋ ਅਦੁੱਤੀ ਹੈ, ਔਰ ਉਹ ਜਨਮਦਾਤਾ ਪਾਲਕ ਔਰ ਘਾਲਕ ਹੈ, ਔਰ ਸਦਾ ਇੱਕ ਰਸ ਰਹਿੰਦਾ ਹੈ, ਸਦਾ ਵਾਸਤੇ ਇੱਕ ਰਸ ਹੈ, ਸਦਾ ਆਪਣੇ ਸਹਿਜ ਵਿੱਚ ਹੈ ਤੇ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਦੁਆਰਾ। ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ,
ਉਜਲ ਦਹਾ ਚੁਲਕਣਾ ਕੋਟੇ ਮਕਾਲੜੀ ਮਾਸ।
ਕਹਿੰਦੇ ਨੇ ਕਹਿਣ ਦਾ ਭਾਂਡਾ ਵੇਖਿਆ, ਬੜਾ ਮਾਂਜਿਆ ਲਿਸ਼ਕਾਇਆ, ਵੇਖਿਆ ਕਿ ਬਿਲਕੁਲ ਸਾਫ਼ ਹੋ ਗਿਆ, ਹੁਣ ਇਸ ਵਿਚ ਕੋਈ ਮੈਲ ਨਹੀਂ ਰਹਿ ਗਿਆ। ਸਾਫ਼ ਕਰਕੇ ਉਹਨੂੰ ਜਰਾ ਕੱਪੜੇ ਨਾਲ ਰਗੜੋ, ਕਿਸੇ ਥਾਂ ਰਗੜੋ, ਥੋੜੀ ਜਿਹੀ ਕਾਲਖ ਨਿਕਲ ਆਉਂਦੀ। ਕਹਿੰਦੇ ਨੇ ਹੱਦ ਹੋ ਗਿਆ, ਇੰਨੀ ਧੋਤਾ ਇਹਨੂੰ ਬਾਹਰੋਂ, ਲੇਕਿਨ ਕਾਲਖ ਜਿਹੜੀ ਫੇਰ। ਬੰਦਾ ਵੀ ਕਹਿੰਦੇ ਭਾਂਡੇ ਵਰਗਾ ਤੀਰਥਾਂ ਤੇ ਧੋਂਦਾ ਫਿਰਦਾ, ਨਹਾਉਂਦਾ ਫਿਰਦਾ। ਕਹਿੰਦੇ ਨੇ ਥਾਂ ਥਾਂ ਤੇ, ਪਰ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਅੰਦਰੋਂ ਗੁੱਦੜ ਨੇ ਬਾਹਰ ਚੰਗੇ ਭਲੇ, ਪਰ ਜਿਹੜੇ ਬਾਹਰੋਂ ਤੇ ਚੰਗੇ ਜਾਪਦੇ ਨੇ, ਬਹੁਤ ਚੰਗੇ ਜਾਪਦੇ ਨੇ। ਕਹਿੰਦੇ ਨੇ ਉਹਨਾਂ ਦੇ ਧੋਤਿਆਂ ਜੇਠ ਨਾ ਉਤਰੈ ਜੇ ਸੌ ਧੋਵਾਂ ਕਿਸ। ਸੈਂਕੜੇ ਵਾਰ ਵੀ ਉਹਨਾਂ ਨੂੰ ਧੋਤਾ ਜਾ ਆਏ, ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ, ਮਨ ਅੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ ਵਿਰਲਾ ਬੋਝਾ ਕੋਏ, ਜਾ ਕੇ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲਿਆ, ਇਹ ਭਾਂਡੇ ਨੂੰ ਘੁਰਾ ਲਓ। ਇਹਦੀ ਕਾਲਖ ਨਹੀਂ ਮੁੱਕਦੇ, ਮਨਮੁੱਖ ਬੰਦੇ ਦੀ ਵੀ ਕਾਲਖ ਨਹੀਂ ਮੁੱਕਦੀ। ਅੰਦਰ ਦੀ ਜੋਤ ਜੋ ਹੈ, ਮੈਲ ਜੋ ਹੈ, ਕਾਲਖ ਹੈ, ਇਹ ਧੋਤਿਆਂ ਨਹੀਂ ਮੁੱਕਦੇ। ਹਾਂਜੀ,
ਧੋਤਿਆ ਜੂਠ ਨਾ ਉਤਰੇ,
ਧੋਤਿਆਂ ਜੂਠ ਨਹੀਂ ਉਤਰਦੇ।
ਜੇ ਸੌ ਧੋਵਾ ਤੇ ਸੌ,
ਇੱਕ ਵਾਰੀ ਨੀ, ਦੋ ਵਾਰੀ ਨੀ, ਸੌ ਵਾਰੀ ਮਾਂਜ ਲਾ, ਸੌ ਵਾਰੀ ਧੋ ਲਾ, ਇਹਨੂੰ ਰਗੜਾਂਗਾ, ਉਹ ਕਾਲਖ ਫਿਰ ਨਿਕਲ ਆਏਗੀ।
ਹਾਂਜੀ, ਸੱਜਣ ਸੇ ਨਾਲ ਚਲਦਿਆ ਨਾਲ ਚਲਾਨਾ,
ਜੰਤ ਮੇਰੇ ਉਹ ਨੇ ਜਿਹੜੇ ਚਲਦਿਆਂ ਦੇ ਨਾਲ ਚੱਲਣ, ਇੱਥੇ ਵੀ ਚੱਲਣ, ਹਰ ਥਾਂ ਦੇ ਨਾਲ ਖੜੇ ਹੋ, ਕਿਸੇ ਥਾਂ ਦੀ ਲੋੜ ਪਵੇ ਉਹ ਕਹਿਣ ਮੈਂ ਤੇਰੇ ਨਾਲ ਖੜੋਤਾ ਹੋਇਆ। ਗੁਰੂ ਸੱਜਣ ਹੈ, ਹਰ ਥਾਂ ਦੇ ਨਾਲ ਖੜੇ ਨੇ, ਸੁੱਖ ਵਿੱਚ ਤੇ ਆ ਕੇ ਘੇਰੇ ਪੈ ਜਾਂਦੇ ਨੇ। ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰਾ, ਬਿਪਤ ਪਰੇ ਸਭ ਹੀ ਸੰਗ ਸ਼ਾੜਤ ਕੋ ਨਾ ਆਵਤ ਮੇਰਾ। ਸੱਜਣ ਦੇ ਉਹ ਜਿਹੜੇ ਬਾਂਹ ਫੜ ਲੈਣ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜ ਗਿਆ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਏ ਮਨ ਹੋੜੀਐ, ਬਾਂਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਣ ਅਛੋੜੀਐ। ਗੁਰੂ ਤੇਗ ਬਹਾਦਰ ਬੋਲਿਆ, ਤਰ ਪਈਆ ਧਰਮ ਨਾ ਛੋੜੀਐ, ਜੇ ਸੱਜਣ ਬਣਨਾ, ਸੱਜਣ ਖਵਾਉਣਾ, ਤੇ ਫਿਰ ਸੱਜਣਪਣੇ ਦੀ ਲਾਜ ਰੱਖਣ ਵਾਸਤੇ ਸਿਰ ਵੀ ਦੇਣਾ ਪਵੇ। ਗੁਰੂ ਸਾਹਿਬ ਕਹਿੰਦੇ ਨੇ ਦੇ ਦੇਣਾ ਚਾਹੀਦਾ, ਨਾਲ ਚੱਲਣ ਜਿਹੜੇ, ਜਿੱਥੇ ਲੇਖਾ ਮੰਗੀ ਹੈ, ਜਿੱਥੇ ਲੇਖਾ ਹੋਣਾ ਉੱਥੇ ਤੱਕ ਵੀ ਨਾਲ ਜਾਓ, ਲੋਕ ਵਿੱਚ ਵੀ ਨਾਲ ਹੋਣ, ਪਰ ਲੋਕ ਵਿੱਚ ਵੀ ਨਾਲ ਹੋਣ, ਉਹ ਸਾਥ ਨਾ ਛੱਡਣ।
ਹਾਂਜੀ, ਜਿੱਥੇ ਲੇਖਾ ਮੰਗੀ ਹੈ,
ਜਿੱਥੇ ਧਰਮ ਰਾਜ ਤੱਕ ਲੇਖਾ ਮੰਗਿਆ ਜਾਣਾ ਹੈ,
ਜਿੱਥੇ ਖੜੇ ਦਸਾਨ,
ਉੱਥੇ ਵੀ ਨਾਲ ਖੜੇ ਦਸਾਨ। ਇੱਥੇ ਸਾਖੀ ਵਿਦਵਾਨ, ਸਿੱਖ ਵਿਦਵਾਨ ਲਾਉਂਦੇ ਨੇ ਸੁੰਦਰ ਸ਼ਾਹ ਦੀ, ਉਸਨੇ ਸ਼ੰਕਾ ਕੀਤਾ ਸੀ ਮਰਦਿਆਂ ਦੇ ਨਾਲ ਕੌਣ ਜਾਏਗਾ। ਭਾਈ ਬੀਬੀ ਚੰਦ ਕਹਿਣ ਲੱਗੇ ਮੈਂ ਚੱਲਾਂਗਾ, ਇਕੱਠੇ ਚੱਲਾਂਗੇ। ਜਿਸ ਵੇਲੇ ਸੁੰਦਰ ਸ਼ਾਹ ਨੇ ਜਾਣਾ ਸੀ, ਦਿਓ ਨਗਰ ਪਹੁੰਚ ਗਏ ਸਨ, ਇਕੱਠਿਆਂ ਨੇ ਸਰੀਰ ਛੱਡਿਆ। ਇਹ ਗੱਲ ਵੀ ਉਹਨਾਂ ਨੇ ਸਪਸ਼ਟ ਕਰ ਦਿੱਤੀ, ਜੋ ਸੱਚੇ ਸੱਜਣ ਨੇ ਉਹ ਜਿਉਂਦਿਆਂ ਵੀ ਨਾਲ ਨੇ, ਪਰ ਜਿਹੜੇ ਮਨਮੁੱਖ ਨੇ ਉਹ ਤੇ ਕਹਿੰਦੇ ਨੇ ਜਿਉਂਦੇ ਹੀ ਸਾਥ ਛੱਡ ਜਾਂਦੇ ਨੇ। ਉਹ ਤੇ ਮਰਦਿਆਂ ਨੇ ਉਹਨਾਂ ਨੇ ਕੀ ਜਾਣਾ, ਜਿਉਂਦਿਆਂ ਹੀ ਸਾਥ ਛੱਡ ਜਾਂਦੇ ਨੇ, ਜਿਉਂਦਿਆਂ ਨਾਲ ਨਹੀਂ ਰਹਿੰਦੇ। ਜਿਉਂਦਿਆਂ ਹੀ ਕੱਲ ਸੱਜਣ ਸਨ, ਅੱਜ ਦੁਸ਼ਮਣ ਬਣ ਕੇ ਬੈਠੇ ਨੇ, ਉਹ ਨਾਲ ਨਹੀਂ, ਉਹ ਨਾਲ ਜਿਹੜੇ ਚੱਲਦੇ ਨੇ ਉਹ ਸੱਚੇ ਸੱਜਣ ਹਨ।
ਹਾਂਜੀ, ਕੋਠੇ ਮੰਡਪ ਮਾੜੀਆਂ,
ਕੋਠੇ ਤੇ ਆਮ ਹੋ ਗਿਆ ਨਾ ਮਕਾਨ, ਭਈ ਇੱਕ ਛੱਤ ਹੈ ਨੂੰ ਕਹਿ ਦਿੱਤਾ ਕੋਠਾ। ਮੰਡਪ ਜਿਹੜਾ ਹੁੰਦਾ ਇਹ ਹੁੰਦਾ ਮਹੱਲ, ਜਿਸ ਦੇ ਵਿੱਚ ਬਹੁਤ ਸਾਰੇ ਕੋਠੇ ਹੋਣ, ਮਾੜੀਆਂ ਡਬਲ ਸਟੋਰੀ, ਇੱਕ ਤੋਂ ਕੁੱਤੇ ਮਮਟੇ, ਇੱਕ ਥੱਲੇ ਕੋਠੇ, ਮੰਡਪ, ਮਾੜੀਆਂ, ਇਹ ਤਿੰਨੇ। ਹਾਂਜੀ,
ਬਸੋ ਚਿੱਤ ਵੀ
ਇਹਨਾਂ ਦੀਆਂ ਚਿੱਤਰੀਆਂ ਹੋਣ। ਪਹਿਲੇ ਮਕਾਨ ਬਣਦੇ ਸਨ ਅਮੀਰਾਂ ਦੇ ਬਣ, ਗਰੀਬਾਂ ਦਾ ਤੇ ਵਿਚਾਰਿਆਂ ਦਾ ਇਹੋ ਹਾਲ ਰਿਹਾ। ਉਹਨਾਂ ਤੇ ਤੂੜੀ ਪਾ ਕੇ ਲੇ ਲਿਮੜਾ ਹੀ ਹੁੰਦਾ ਸੀ, ਕੱਚੇ ਮਕਾਨ, ਪਰ ਅਮੀਰਾਂ ਦੇ ਮਕਾਨ ਕੰਧਾਂ ਚਿੱਤਰੀਆਂ, ਛੱਤ ਚਿੱਤਰੇ, ਪਾਸੋਂ ਚ ਹਰ ਥਾਂ ਤੋਂ ਚਿੱਤਰੇ ਹੋਣ।
ਹਾਂਜੀ, ਕੱਠੀਆ ਕੰਮ ਨਾ ਆਵਣੀ ਵਿੱਚੋਂ ਸਖਣੀਆ,
ਜੇ ਢੱਠੀਆਂ ਹੋਣ, ਛੱਤ ਢੱਠੇ ਹੋਣ, ਕੰਧਾਂ ਚਿੱਤਰੀਆਂ ਹੋਣ, ਤੇ ਕਿਸੇ ਕੰਮ ਨਹੀਂ ਆਉਂਦੀਆਂ। ਛੱਤ ਤੋਂ ਬਿਨਾਂ ਬੰਦਾ ਕਿੱਥੇ ਰਹੇਗਾ, ਛੱਤ ਤੋਂ ਬਿਨਾਂ ਤੇ ਵਸੇਬਾ ਬੜਾ ਮੁਸ਼ਕਲ ਹੈ। ਕਹਿੰਦੇ ਨੇ ਕੁਛ ਬੰਦੇ ਐਸੇ ਨੇ, ਐਸੇ ਮਹੱਲਾ ਵਰਗੇ, ਬੜੇ ਚੁਪੜੇ ਨੇ, ਲਿਸ਼ਕੇ ਨੇ, ਬਾਹਰੋਂ ਬੜੇ ਚੰਗੇ ਜਾਪਦੇ ਨੇ, ਪਰ ਅੰਦਰੋਂ ਸੱਖਣੇ ਨੇ, ਅੰਦਰੋਂ ਖਾਲੀ, ਪ੍ਰੇਮ ਬਿਨ ਢਹਿ ਢੇਰੀ ਤਨਸ਼ਾਰ। ਇੱਕ ਗੱਲ ਯਾਦ ਰੱਖਣੀ, ਸਮਾਜ ਦੀ ਚਿੰਤਾ ਬਾਹਰਲੇ ਆਚਰਨ ਵਿੱਚ ਹੈ, ਧਰਮ ਦੀ ਚਿੰਤਾ ਆਤਮਾ ਵਿੱਚ ਹੈ। ਬਾਹਰਲਾ ਚਰਨ ਕੀ ਹੈ ਕਿ ਕੱਪੜੇ ਠੀਕ ਰੱਖੋ, ਬਾਹਰੋਂ ਬਾਹਰੋਂ ਆਪਣੇ ਆਪ ਨੂੰ ਠੀਕ ਰੱਖੋ। ਲੋਕਾਂ ਨੂੰ ਵੇਖਣ ਨੂੰ ਬੰਦਾ ਚੰਗਾ ਜਾਪੇ, ਲੋਕੀ ਕਹਿਣ ਬਹੁਤ ਭਲਾ ਹੈ, ਬਹੁਤ ਨੇਕ ਹੈ। ਇੱਕ ਵਿਦਵਾਨ ਨੇ ਤੇ ਇੱਥੇ ਤੱਕ ਕਿਹਾ, ਬੰਦਾ ਹੋਵੇ ਬਹੁਤ ਬੁਰਾ ਤੇ ਲੋਕ ਆਖਣ ਬਹੁਤ ਚੰਗਾ, ਸਮਝ ਲੈਣਾ ਇਹਦੇ ਮੰਦੇ ਭਾਗ ਨੇ, ਰੱਬ ਦੀ ਦਰਗਾਹ ਚ ਇਹਦਾ ਮੂੰਹ ਕਾਲਾ ਹੋਵੇਗਾ। ਪਰ ਬੰਦਾ ਹੋਵੇ ਬਹੁਤ ਚੰਗਾ ਤੇ ਲੋਕੀ ਨਿੰਦਾ ਕਰੀ ਜਾਣ, ਉਹ ਕਹਿੰਦੇ ਨੇ ਭਾਗ ਚੰਗੇ ਨੇ, ਸੁਚੇਤ ਰਹੇਗਾ, ਇਹ ਭਲਾ ਹੋਵੇਗਾ। ਹੁਣ ਇੱਥੇ ਕਿਹਾ ਕਿ ਬਾਹਰੋਂ ਚੋਪੜੇ ਹੋਏ, ਬਾਹਰੋਂ ਲਿਸ਼ਕੇ ਹੋਏ, ਉਹਨਾਂ ਦੇ ਬਾਰੇ ਕਿਹਾ ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਣ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਧ। ਉਹ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ, ਐਸੇ ਸੰਤ ਨੂੰ ਮੌਕੇ ਭਾਵੈ ਡਾਲਾ ਸਿਉ ਪੇਡਾਂ ਗਟਕਾਵੈ। ਇੱਕ ਵਾਰ ਆਨੰਦਪੁਰ ਬੜਾ ਮੇਲਾ ਲੱਗਾ ਤੇ ਪਤਾ ਲੱਗਾ ਜੀ ਇੱਕ ਦੀ ਜੇਬ ਕੱਟੀ ਗਏ, ਦੂਜਾ ਆਇਆ ਮਹਾਰਾਜ ਮੇਰੀ ਵੀ ਕੱਟੀ ਗਈ, ਤੀਸਰਾ ਆਇਆ ਮੇਰੀ ਵੀ ਕੱਟੀ ਗਈ। ਬੜੇ ਬੰਦਿਆਂ ਦੀਆਂ ਚੋਰੀਆਂ ਹੋ ਗਈਆਂ। ਸਤਿਗੁਰੂ ਕਹਿਣ ਲੱਗੇ ਐਸਾ ਕਰੋ ਬਹੁਤਿਆਂ ਨੂੰ ਫੜਨ ਦੀ ਲੋੜ ਨਹੀਂ। ਇੱਕ ਬੰਦਾ ਮੇਲੇ ਚ ਆਇਆ, ਸਾਧੂਆਂ ਵਾਲੇ ਕੱਪੜੇ ਪਾਏ ਨੇ, ਗਲ ਚ ਮਾਲਾ ਪਾਈਆਂ ਨੇ, ਮੱਥੇ ਤੇ ਤਿਲਕ ਲਾਇਆ, ਉਹਨੂੰ ਫੜ ਕੇ ਲੈ ਆਓ। ਉਹਨੂੰ ਫੜ ਕੇ ਲੈ ਆਉਂਦਾ, ਕਹਿਣ ਲੱਗੇ ਸੰਤ ਜੀ ਨਾਂ ਕੀ ਹੈ? ਲਗਾ ਜਸਵੰਤ ਰਾਏ ਮੇਰਾ ਨਾਂ। ਕਹਿਣ ਲੱਗੇ ਆਉਂਦਿਆਂ ਇੱਥੇ ਕੀ ਅਰਦਾਸ ਕੀਤੀ ਸੀ? ਕਹਿਣ ਲੱਗੇ ਅਰਦਾਸ ਕੀਤੀ ਸੀ ਸਤਿਗੁਰੂ ਚਾਰ ਚੋਰੀਆਂ ਕਰਾਂਗਾ, ਫੜਿਆ ਨਾ ਜਾਵਾਂ, ਮੇਰੇ ਤੇ ਕਿਰਪਾ ਕਰਨੀ। ਚੋਰ ਵੀ ਅਰਦਾਸ ਕਰਦੇ ਜੀ, ਚੋਰਾਂ ਦੇ ਵੀ ਠਾਕਰ ਨੇ, ਤੇ ਫੜਿਆ ਨਾ ਜਾਵਾਂ, ਮੈਂ ਕਾਬੂ ਨਾ ਆ ਜਾਵਾਂ। ਤੇ ਕਹਿਣ ਲੱਗੇ ਪੰਜਵੀਂ ਚੋਰੀ ਕਿਉਂ ਕੀਤੀ? ਕਹਿਣ ਲੱਗਾ ਮਹਾਰਾਜ ਲਾਲਚ ਆ ਗਿਆ ਮਨ ਚ। ਕਹਿਣ ਲੱਗੇ ਫਿਰ ਹੁਣ ਭਾਈ ਤੂੰ ਕਾਬੂ ਉਹਨਾਂ ਦੇ ਆ ਗਿਆ ਜਿਨ੍ਹਾਂ ਨੇ ਚੋਰਾਂ ਨੂੰ ਸੁਧਾਰਿਆ, ਹੁਣ ਦੱਸ ਅੱਗੋਂ ਗੱਲ ਕਰਕੇ ਕਰਨਾ। ਸਾਰੀ ਉਮਰ ਇੱਥੇ ਭਾਂਡੇ ਮਾਂਜਦਾ ਰਿਹਾ ਸੀ, ਲੰਗਰ ਵਿੱਚ ਸੇਵਾ ਕਰਦਾ ਰਿਹਾ, ਚੋਰੀ ਛੱਡ ਦਿੱਤੀ। ਗੁਰੂ ਤੇ ਉਹ ਹੈ ਬੁਰੇ ਤੋਂ ਬੁਰਿਆਂ ਨੂੰ ਵੀ ਸੁਧਾਰ ਦੇਵੇ, ਨਜ਼ਰ ਕਰੇ ਬੁਰੇ ਤੋਂ ਬੁਰੇ ਆਏ। ਕਹਿੰਦੇ ਨੇ ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਏ। ਕਹਿੰਦੇ ਨੇ ਬੜੇ ਲਿਸ਼ਕੇ ਹੋ, ਲੇਕਿਨ ਉਹਨਾਂ ਨੇ ਵਸਣ ਵੀ ਬੇਸ਼ੱਕ ਉਹ ਤੀਰਥਾਂ ਤੇ, ਰਹਿਣ ਵੀ ਚੰਗੇ ਥਾਵਾਂ ਤੇ, ਜੇ ਉਹ ਡੱਠੀਆਂ ਜਿਵੇਂ ਉਹ ਮੈਲ ਮਾੜੀਆਂ ਕੰਮ ਨਹੀਂ ਆਉਂਦੀਆਂ, ਇਹੋ ਹਾਲ ਹੈ ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਾਉਣ। ਕਹਿੰਦੇ ਨੇ ਬਗਲੇ ਜਿਹੜੇ ਨੇ ਉਹਨਾਂ ਦੇ ਕੱਪੜੇ ਵੀ ਚਿੱਟੇ ਨੇ, ਰੱਬ ਨੇ ਉਹਨਾਂ ਨੂੰ ਖੰਭ ਦਿੱਤੇ ਚਿੱਟੇ ਨੇ, ਲੇਕਿਨ ਰਹਿੰਦੇ ਵੀ ਤੀਰਥਾਂ ਤੇ ਨੇ, ਪਾਣੀ ਚ ਹੀ ਰਹਿੰਦੇ ਹਾਂਜੀ।
ਘੁੱਟ ਘੁੱਟ ਜੂਆ ਖਾਵਣੇ ਬੱਗੇ ਨਾ ਕਹੀਂ।
ਕਮਾਲ ਗੱਲ ਹੈ, ਵੈਸੇ ਮੈਂ ਤੇ ਅੱਖਾਂ ਨਾਲ ਵੇਖਿਆ, ਸ਼ਾਇਦ ਤੁਹਾਡੇ ਵਿੱਚੋਂ ਵੀ ਕਿਸੇ ਵੇਖਿਆ ਹੋਵੇ। ਬਗਲਾ ਪਾਣੀ ਚ ਖਲੋਤਾ ਹੋਵੇ ਨਾ, ਇੱਕ ਲੱਤ ਦੇ ਭਾਰ ਹੁੰਦਾ, ਇੱਕ ਲੱਤ ਉਹਨੇ ਲੁਕਾਈ ਹੁੰਦੀ ਉੱਤੇ ਖੰਭਾਂ ਦੇ ਚ, ਮੈਂ ਆਪ ਵੇਖੇ। ਫਿਰ ਇਹ ਵੀ ਵੇਖਿਆ ਖਲੋ ਕੇ, ਕਿਉਂਕਿ ਲਿਖਿਆ ਹੋਇਆ ਤੇ ਅੱਜ ਤੇ ਦਰਸ਼ਨ ਹੋ ਗਿਆ, ਕੋਈ ਅਨੁਭਵ ਹੋਰ ਲੈ ਲਈਏ ਇਹਦੇ ਕੋਲੋਂ। ਮੱਛੀ ਆਈ ਕੋਲੋਂ, ਉਸੇ ਵੇਲੇ ਚੁੰਝ ਮਾਰੀ ਉਹਨੂੰ, ਫਿਰ ਘੁੱਟਿਆ ਸੁੱਟਿਆ, ਫਿਰ ਫੜਿਆ ਤੇ ਫਿਰ ਉਹਨੂੰ ਖਾ ਗਿਆ। ਕਹਿੰਦੇ ਨੇ ਇਹ ਹਾਲਤ ਹੈ, ਵਸਦੇ ਵੀ ਤੀਰਥਾਂ ਤੇ ਨੇ, ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ, ਕੁੱਟ ਕੁੱਟ ਕੇ ਜੀਵਾਂ ਨੂੰ ਖਾਂਦੇ ਨੇ, ਬੱਗੇ ਮੈਂ ਕਹਿਆ। ਇਹਨਾਂ ਨੂੰ ਚੰਗੇ ਸਾਫ਼ ਸੁਥਰੇ ਨਹੀਂ ਕਹਿਣਾ ਚਾਹੀਦਾ, ਕੱਪੜੇ ਸਾਫ਼ ਨੇ, ਬਾਹਰੋਂ ਸਰੀਰ ਸਾਫ਼ ਸੁਥਰਾ ਜਾਪਦਾ, ਬੜਾ ਦਰਸ਼ਨੀ ਜਾਪਦਾ, ਲੇਕਿਨ ਮਨ ਚੰਗਾ ਨਹੀਂ। ਸਤਿਗੁਰੂ ਕਹਿੰਦੇ ਨੇ ਕਦੇ ਐਸਾ ਹੋਵੇ ਨਾ, ਕੱਪੜੇ ਵੀ ਸਾਫ਼ ਹੋਣ, ਚਿਹਰਾ ਵੀ ਸੁੰਦਰ ਹੋਵੇ, ਮਨ ਵੀ ਸੁੰਦਰ ਹੋਵੇ, ਤੇ ਫਿਰ ਤੇ ਕਹਿਣਾ ਹੀ ਕਿਹਾ। ਕਹਿੰਦੇ ਨੇ ਜੀਵੋਂ ਮੈਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਵੋਂ ਨਿਰਮਲ, ਕਿੰਨੀ ਜਨਮ ਜੂਏ ਹਾਰਿਆ, ਪਰ ਜੇ ਜੀਵੋਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਵੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ,
ਪੂਰਤੀ ਸੋ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ। ਇਹਨਾਂ ਨੂੰ ਬਦਲਿਆਂ ਨੂੰ ਭਗਤ ਨਹੀਂ ਕਹਿਣਾ ਚਾਹੀਦਾ।
ਹਾਂਜੀ,
ਸਿਮਲ ਰੁੱਖ ਸਰੂਰ ਮੈਂ ਜਨ ਦੇਖ ਭੁਲਾਨਾ।
ਇੱਕ ਬਜ਼ੁਰਗ ਸਾਧੂ ਮਿਲਿਆ ਸੀ, ਉਹਨੇ ਇੱਕ ਆਪਣਾ ਅਨੁਭਵ ਮੈਨੂੰ ਸੁਣਾਇਆ। ਕਹਿਣ ਲੱਗਾ, ਗਿਆਨੀ ਜੀ, ਮੈਨੂੰ ਇੱਕ ਸੱਜਣ ਨੇ ਜੰਗਲ ਵਿੱਚ ਕਿਹਾ ਮੈਂ ਤੁਹਾਨੂੰ ਇੱਕ ਰੁੱਖ ਵਿਖਾਉਣਾ। ਉਹ ਕਹਿੰਦਾ, ਮੈਂ ਸਿੰਬਲ ਦਾ ਰੁੱਖ ਅੱਖਾਂ ਨਾਲ ਆਪ ਵੇਖਿਆ, ਬੜਾ ਉੱਚਾ ਸੀ, ਜੰਗਲ ਵਿੱਚ ਸਭ ਰੁੱਖਾਂ ਤੋਂ ਉੱਚਾ ਸੀ ਸਿੰਬਲ ਦਾ ਰੁੱਖ। ਪਹਿਲੇ ਕੀ ਕਮਾਲ ਗੱਲ ਮੈਂ ਹੋਰ ਵੇਖੀ ਕਿ ਤੋਤੇ ਲਟਕੇ ਹੋਏ ਨਾਲ, ਤੇ ਫਲਾਂ ਦੇ ਨਾਲ ਤੋਤੇ ਲਟਕੇ ਜਾ ਕੇ ਚੁੰਝ ਮਾਰੀ, ਤੇ ਚੋ ਫਲ ਹੀ ਉਹਦਾ ਐਸਾ ਹੈ ਕਿ ਚੁੰਝ ਫਸ ਗਈ ਤੇ ਇੱਥੇ ਹੀ ਲਟਕ ਗਈ, ਚੁੰਝ ਨਹੀਂ ਨਿਕਲੀ। ਕਹਿੰਦੇ ਨੇ, ਬੜੇ ਤੋਤੇ ਮੈਂ ਲਟਕੇ ਹੋਏ ਵੇਖੇ। ਕਈ ਵਾਰੀ ਬੰਦਾ ਵੇਖਦਾ ਭਾਈ ਸਿੰਬਲ ਵਾਂਗੂ ਬਹੁਤ ਉੱਚਾ ਘਰ ਹੈ ਜਾਂ ਇਹ ਬਹੁਤ ਵੱਡਾ ਧਨਵਾਨ ਹੈ, ਇੱਥੋਂ ਤੇ ਪਤਾ ਨਹੀਂ ਕੀ ਮਿਲ ਜਾਏਗਾ, ਪਰ ਪਤਾ ਜਾ ਕੇ ਨੇੜੇ ਲੱਗਦਾ ਕਿ ਚੁੰਝ ਹੀ ਫਸ ਗਈ, ਮਰ ਗਿਆ, ਹੁਣ ਤੇ ਵਾਪਸ ਜਾਣ ਜੋਗੇ ਹੋਏ ਨਹੀਂ, ਨਿਕਲਣ ਜੋਗੇ ਹੋਏ ਨਹੀਂ। ਸੱਜਣਾ, ਤੇਰੇ ਕੋਲ ਤੇ ਲੋਕੀ ਆਉਂਦੇ ਸਨ, ਏਡਾ ਵੱਡਾ ਇਹ ਸਥਾਨ, ਤੇਰੇ ਕੋਲ ਆਉਂਦੇ ਸਨ ਏਡਾ ਵੱਡਾ ਮਹਾਂਪੁਰਖ, ਪਰ ਚੁੰਝ ਵਸਾ ਦਾ ਇੱਥੇ ਕਈ ਵਾਰੀ ਐਸਾ ਹੋਈ ਹੈ। ਸਮਝਣੇ ਆ, ਬੜੇ ਵੱਡੇ ਕੁੜਮ ਸਹੇੜ ਲੈ, ਬੜਾ ਚੰਗਾ ਲੜਕਾ ਲੱਭ ਲਿਆ ਜਾਂ ਬੜੀ ਚੰਗੇ ਲੜਕੇ ਲੱਭ ਲਏ, ਪਤਾ ਬਾਅਦ ਚ ਲੱਗਦਾ ਚੁੰਝ ਹੀ ਫਸ ਗਈ ਹੈ, ਹੁਣ ਕਿਹੜੇ ਪਾਸੇ ਜਾਈਏ, ਨਾ ਮਰਨ ਜੋਗੇ ਔਰ ਨਾ ਜੀਵਨ ਜੋਗੇ, ਕਿਸੇ ਪਾਸੇ ਜੋਗੇ ਵੀ ਨਹੀਂ ਰਹਿ ਗਿਆ। ਬੜਾ ਚੰਗਾ ਭਾਈਵਾਲ ਮਿਲ ਗਿਆ, ਇਹਦੇ ਨਾਲ ਬਿਜਨਸ ਕੰਪਨੀ ਚ ਬੜਾ ਚੱਲੇਗਾ, ਮਗਰੋਂ ਪਤਾ ਲੱਗਦਾ ਚੁੰਝ ਹੀ ਫਸ ਗਈ, ਹੁਣ ਤੇ ਜੋ ਪਹਿਲਾਂ ਸੀ ਉਹ ਵੀ ਗਵਾ ਬੈਠੇ। ਬਹੁਤ ਸਾਰਾ ਐਸਾ ਹੁੰਦਾ, ਗੁਰੂ ਸਾਹਿਬ ਨੇ ਚਾਹਿਆ ਉਹ ਭਾਈ ਚੁੰਝ ਫਸਾਉਣ ਵਾਲੇ ਨਾ ਬਣੋ। ਗੁਰੂ ਤਾਂ ਹੈ ਮੁਕਤੀ ਦਾ ਦਾਤਾ ਤੇ ਸਿੱਖ ਮੁਕਤ ਆ, ਜੀਵਨ ਮੁਕਤ ਹੈ ਤੇ ਦੂਸਰਿਆਂ ਨੂੰ ਮੁਕਤ ਕਰਦਾ। ਜੇ ਤੇਰਾ ਕਿਸੇ ਨਾਲ ਵਾਹ ਪਿਆ ਨਾ, ਉਹ ਤੇ ਕਹਿੰਦੇ ਨੇ ਚਾਰ ਕਦਮ ਵੀ ਚੁੱਕ ਸਿੱਖ ਨਾਲ ਕੋਈ ਚੱਲ ਪਿਆ ਨਾ, ਤੇ ਉਹਨੂੰ ਸਿੱਖੀ ਮਿਲ ਜਾਏ। ਸਿੱਖ ਪਹਿਲੇ ਸਨ ਪੁਰਾਤਨ, ਪੈਦਲ ਤੁਰਨਾ ਤੇ ਕਹਿਣਾ ਜਾਂ ਗੁਰੂ ਦੀ ਗੱਲ ਸੁਣਾ ਤੇ ਜਾਂ ਮੇਰੇ ਕੋਲੋਂ ਸੁਣ, ਜੇ ਤੇ ਤੈਨੂੰ ਆਉਂਦੀ ਹੈ ਤੇ ਗੁਰੂ ਦੀ ਗੱਲ ਸੁਣਾ। ਤੁਰਦਿਆਂ ਤੁਰਦਿਆਂ ਉਹਨੂੰ ਸਿੱਖ ਬਣਾ ਦੇਣਾ, ਦੁਕਾਨ ਤੇ ਕੋਈ ਘੜੀ ਆ ਬੈਠਾ ਕੱਪੜਾ ਹੀ ਨਹੀਂ ਦੇਣਾ, ਉਹਨੂੰ ਸਿੱਖੀ ਵੀ ਦੇ ਦੇਣੀ। ਭਗਤ ਰਵਿਦਾਸ ਜੋੜੇ ਨਹੀਂ ਸਨ ਗੰਢ ਤੇ, ਜਿਹੜਾ ਕੋਲ ਆ ਜਾਂਦਾ ਸੀ ਉਹਦਾ ਮਨ ਗੰਢ ਦਿੰਦੇ ਸਨ। ਭਾਈ ਗੁਰਦਾਸ ਜੀ ਨੇ ਲਿਖਿਆ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋ ਢੋਰ ਸਮੇਤ, ਲੇਕਿਨ ਇਹ ਬੈਠੇ ਇਹ ਜਿਹੜਾ ਕਾਰੋਬਾਰ ਸੀ ਨਾ, ਇਹ ਤੇ ਸੀ ਉਹਨਾਂ ਦਾ ਵਿਖਾਉਣ ਵਾਸਤੇ ਹੀ, ਉਹਨਾਂ ਨੂੰ ਕਾਦੀ ਘਾਟ ਰਾਜੇ ਮਹਾਰਾਜੇ ਉਹਨਾਂ ਦੇ ਆ ਕੇ ਚਰਨਾਂ ਤੇ ਭੇਟਾ ਰੱਖਦੇ ਸਨ। ਉਹ ਮਹਾਂਪੁਰਖ ਐਸੇ ਸਨ, ਚਾਹੁੰਦੇ ਸਨ ਦੱਸ ਦੇਵਾਂ ਕਿ ਮਨ ਜਿਹੜਾ ਰੱਬ ਨਾਲ ਕਿਵੇਂ ਗੰਢਣਾ, ਪਰਮਾਤਮਾ ਨਾਲ ਕਿਵੇਂ ਜੁੜਨਾ। ਸੱਚੇ ਵੀ ਹੈ, ਕਹਿੰਦੇ ਨੇ ਸੱਚਾ ਸੱਜਣ ਬਣ, ਦੋਵਾਂ ਚੋਂ ਇੱਕ ਕੰਮ ਕਰ। ਇਹ ਵੇਖ ਸਿੰਬਲ ਰੁੱਖ ਸਰੀਰ ਮੈਂ, ਇਹ ਮੇਰੇ ਸਰੀਰ ਜਿਹੜੇ ਤੇ ਸਿੰਬਲ ਰੁੱਖ ਵਰਗਾ, ਤੇ ਇਹਨੂੰ ਵੇਖ ਕੇ ਲੋਕੀ ਆ ਜਾਂਦੇ ਨੇ। ਮੈਜਨ ਕਹਿੰਦੇ ਨੇ ਤੋਤੇ ਨੂੰ, ਤੋਤੇ ਵੇਖ ਕੇ ਭੁੱਲ ਜਾਂਦੇ ਨੇ ਕਿ ਸਭ ਤੋਂ ਵੱਡਾ ਇਹ ਹੈ, ਸਭ ਤੋਂ ਵੱਡੇ ਫਲ ਇਹਦੇ ਨੇ, ਇਹ ਭੁੱਲ ਕੇ ਚੁੰਝ ਵਸਾ ਬੈਠਦੇ ਹਨ।
ਹਾਂਜੀ, ਫਲ ਕੰਮ ਨਾ ਆਵਣੇ,
ਉਸ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਬਾਣੀ ਚ ਆਸਾ ਦੀ ਵਾਰ ਵਿਚ ਵੀ ਲਿਖਿਆ, ਮੈਂ ਸਿੰਬਲ ਰੁੱਖ ਸਰਾਏ ਰਾਹ, ਸਰਾਏ ਰਾਹ ਦਾ ਅਰਥ ਹੁੰਦਾ ਸਿੱਧਾ, ਸਿੰਬਲ ਰੁੱਖ ਸਰਾਏ ਰਾਹ, ਅਤ ਦੀਰਘ ਲੰਬਾ, ਅਤ ਮੁੱਚ ਮੋਟਾ, ਅਤ ਮੁੱਚ ਸਿੰਬਲ ਰੁੱਖ ਸਰਾਏ ਰਾਹ, ਅਤ ਦੀਰਘ ਅਤ ਮੁੱਚ, ਉਹ ਜੇ ਆਵਾਂ ਆਸ ਕਰ, ਉਹ ਜਿਹੜੇ ਤੋਤੇ ਆਸ ਕਰਕੇ ਆਉਂਦੇ ਨੇ। ਜਾਵੇ ਨਿਰਾਸੇ ਕਿੱਤ ਫਲ ਫਿੱਕੇ, ਫੁੱਲ ਬਕ ਬਕੇ, ਕੰਮ ਨਾ ਆਵਣ ਤੱਤ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ। ਕਹਿੰਦੇ ਨੇ ਛੋਟਾ ਚੰਦਨ ਹੀ ਚੰਗਾ, ਛੋਟੀ ਬੇਰੀ ਚੰਗੀ ਹੈ, ਕੋਈ ਬੇਰੀ ਖਾ ਲਵੇ, ਸਿੰਬਲ ਨੂੰ ਕੀ ਕਰਨਾ। ਉੱਚਾ ਤੇ ਬਹੁਤ ਹੈ, ਲੇਕਿਨ ਉਹ ਕਿਸੇ ਕੰਮ ਨੀ, ਨਾ ਪੱਤੇ ਕੰਮ ਆਉਣ, ਨਾ ਲੱਕੜੀ ਕੰਮ ਆਵੇ, ਨਾ ਉਹਦੇ ਫਲ ਕੋਈ ਕੰਮ ਆਉਣ। ਕਹਿੰਦੇ ਨੇ ਮੇਰੇ ਵਿੱਚ ਵੀ ਉਹ ਗੁਣ ਜਿਵੇਂ ਸਿੰਬਲ ਵਾਲੀ ਗੱਲ ਹੈ, ਐਸਾ ਉਹ ਗੁਣ ਕਰਨ ਜਿਹੜਾ ਮੇਰਾ ਹੈ।
ਹਾਂਜੀ,
ਤੇਗ ਗੁਣ ਮੈਂ ਤਨ ਹਨ
ਮੇਰੇ ਦੇ ਵਿਚ ਵੀ ਉਹ ਗੁਣ ਹਨ ਕੋਈ ਬੂਚਾ ਬਹੁਤ ਜਾਪਦਾ ਹਾਂ ਲੇਕਿਨ ਫਲ ਜਿਹੜੇ ਨੇ ਇਹਨਾਂ ਵਿਚ ਕੋਈ ਰਸ ਨਹੀਂ ਮੇਰੀ ਲੱਕੜੀ ਕਿਸੇ ਕੰਮ ਆਉਣ ਵਾਲੀ ਨਹੀਂ
ਹਾਂਜੀ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ
ਅੱਖਾਂ ਕਰਕੇ ਅੰਦਾ ਇੱਕ ਭਾਰ ਬਹੁਤ ਚੁੱਕ ਲਿਆ ਇਹ ਅੰਦਾ ਬਾਹਰਲੀ ਅੱਖਾਂ ਦੀ ਗੱਲ ਨਹੀਂ ਅਗਿਆਨਤਾ ਕਰਕੇ ਅੰਦਾ ਤੇ ਭਾਰ ਪਾਪਾਂ ਦੀ ਪੰਡ ਬਹੁਤ ਭਾਰੀ ਉਸ ਪੰਡ ਵਿਚ ਰੋਜ਼ਾਨਾ ਹੋਰ ਕੁਛ ਪਾ ਲੈਂਦਾ ਪਹਿਲੇ ਮੁੱਕਦੇ ਨਹੀਂ ਪਹਿਲਾ ਭਾਰ ਮੁੱਕਦਾ ਨਹੀਂ ਤੇ ਹੋਰ ਪਾਈ ਜਾਂਦਾ ਤੇ ਵਾਟ ਜਿਹੜੀ ਹੈ ਡੂੰਗਰ ਕਹਿੰਦੇ ਨੇ ਪਹਾੜ ਨੂੰ ਡੂੰਗਰ ਵਾਟ ਬਹੁਤ ਪਹਾੜੀ ਰਸਤਾ ਚੜਨਾ ਬਹੁਤ ਮੁਸ਼ਕਲ ਹੈ ਪਾਪਾਂ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ
ਹਾਂਜੀ ਅੱਖੀ ਲੋੜੀ ਨਾਲ ਹੋ ਚੜ ਲੰਘਾ ਕੀਤਾ
ਅੱਖਾਂ ਲੋੜੀ ਮੈਂ ਅੱਖਾਂ ਤੋਂ ਰਾਹ ਲੱਭਣਾ ਤੇ ਦਿਸਦਾ ਕੋਈ ਨਹੀਂ ਮੈਂ ਹੁਣ ਚੜਾਂ ਕਿਵੇਂ ਡੂੰਗਰ ਵਾਟ ਕਦੇ ਕੀਤੇ ਹੋਵੇ ਖੱਡ ਵਿਚ ਉਤਰ ਗਏ ਫੇਰ ਉੱਪਰ ਚੜਨਾ ਜਾਂ ਉਤਰਨਾ ਜਾਂ ਚੜਨਾ ਪੱਧਰਾ ਰਸਤਾ ਤੇ ਉੱਥੇ ਹੈ ਨਹੀਂ ਕਹਿੰਦੇ ਨੇ ਮੈਂ ਕਿਵੇਂ ਚੜ ਕੇ ਲੰਘਾਂ ਕਿਵੇਂ ਪਾਰ ਕਰਾਂ
ਹਾਂਜੀ ਚੌਕੜੀਆਂ ਚੰਗਾਈਆ ਅਵਰ ਸਿਆਲਤ ਕੀਤਾ
ਬੜੇ ਬੜੇ ਹੁਸ਼ਿਆਰ ਬਣ ਕੇ ਨਾ ਕਈ ਨੌਕਰ ਇੰਨਾ ਕੰਮ ਕਰਦੇ ਨੇ ਮਾਲਕ ਨੂੰ ਖੁਸ਼ ਕਰ ਲਿਆ ਕਈ ਵਾਰੀ ਐਸਾ ਆਏ ਗਾਹਕ ਨੂੰ ਠੱਗ ਲੈਣਾ ਤੇ ਮਾਲਕ ਨੂੰ ਖੁਸ਼ ਕਰ ਦੇਣਾ ਹੱਦ ਹੋ ਗਈ ਤੂੰ ਮਾਲਕ ਨੂੰ ਖੁਸ਼ ਕਰਨ ਵਾਸਤੇ ਕਿਸੇ ਦਾ ਘਾਤ ਕੀਤਾ ਤੇ ਕਹਿੰਦੇ ਬੜਾ ਚੰਗਾ ਚਾਕਰ ਇਹੋ ਜਿਹਾ ਨੌਕਰ ਨੇ ਮਿਲਣਾ ਚੰਗੀਆਂ ਚੰਗੀਆਂ ਇਹੋ ਜਿਹੀਆਂ ਚਤਰਾਈਆਂ ਤੇ ਚਤਰਾਈਆਂ ਕਰਨੀਆਂ ਹੋਰ ਸਿਆਣਪਾਂ ਰੱਬ ਦੇ ਘਰੇ ਕੰਮ ਨਹੀਂ ਆਉਣਗੀਆਂ ਪਰਮਾਤਮਾ ਦੇ ਘਰੇ ਐਸੀਆਂ ਚਤਰਾਈਆਂ ਇਹ ਕੰਮ ਨਹੀਂ ਆਉਂਦੀਆਂ ਰੋਜ਼ਾਨ ਮਨ ਮਾਦੇ ਸਿਉਂ ਲਾਈਏ ਚਤਰਾਈ ਨਾ ਚਤਰ ਭੁਗ ਪਾਈਏ ਚਤਰਾਈ ਨਾਲ ਉਸ ਦੀ ਪ੍ਰਾਪਤੀ ਨਹੀਂ
ਹਾਂਜੀ ਨਾਨਕ ਨਾਮ ਸੰਭਾਲ ਤੂੰ ਬੱਦਾ ਸੁੱਤਾ ਹੈ ਜੁੱਤਾ
ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਚੇਤੇ ਘਰ ਇਹ ਜਿੰਨੇ ਬੰਧਨ ਨੇ ਨਾ ਤੂੰ ਤੇ ਬੱਦਾ ਪਿਆ ਤੇਰਾ ਮਨ ਬੱਜਿਆ ਹੋਇਆ ਹੱਥ ਨਹੀਂ ਬੱਜੇ ਪੈਰ ਨਹੀਂ ਬੱਜੇ ਲੇਕਿਨ ਮੋਹ ਦੇ ਬੰਧਨ ਨੇ ਗੁਰੂ ਤੱਕ ਆਉਣ ਨਹੀਂ ਦਿੰਦੇ ਭਲਾ ਕਰਮ ਕਰਨ ਨਹੀਂ ਦਿੰਦੇ ਜਦੋਂ ਵੀ ਕੋਈ ਨੇਕੀ ਦਾ ਕੰਮ ਕਰਨ ਦੀ ਗੱਲ ਆਉਂਦੀ ਹੈ ਉਸੇ ਵੇਲੇ ਬੰਧਨ ਕੋਈ ਨਾ ਕੋਈ ਪੈ ਜਾਂਦਾ ਇਹ ਬੰਧਨ ਗੁਰੂ ਘਟਦਾ ਸਤਿਗੁਰੂ ਸਿੱਖ ਕੈ ਬੰਧਨ ਘਟੇ ਗੁਰ ਕਾ ਸਿੱਖ ਬੇਕਾਰ ਤੇ ਹਟੇ ਸਤਿਗੁਰ ਸਿੱਖ ਨਾਮ ਧੰਦੇ ਗੁਰ ਕਾ ਸਿੱਖ ਵੱਡ ਭਾਗੇ ਹੈ ਗੁਰੂ ਬੰਧਨ ਘਟਦਾ ਕਹਿੰਦੇ ਨੇ ਸ਼ਬਦ ਸੁਣਿਆ ਤੇ ਸੱਜਣ ਠੱਗ ਨੇ ਚਰਨਾਂ ਤੇ ਸਿਰ ਰੱਖ ਦਿੱਤਾ ਤੇ ਸਤਿਗੁਰੂ ਉੱਠ ਕੇ ਤੁਰ ਪਿਆ ਕਹਿੰਦੇ ਨੇ ਇਹੋ ਜਿਹੇ ਪਾਪੀ ਦੇ ਘਰ ਪ੍ਰਸ਼ਾਦਾ ਨਹੀਂ ਛਕਣਾ ਮਰਦਾਨੇ ਨੇ ਗੱਲ ਕਹੀ ਕਹਿਣ ਲੱਗਾ ਬਾਬਾ ਜੀ ਕਿਸੇ ਵੀ ਸ਼ਿਕਾਰ ਨੂੰ ਕੋਈ ਤੀਰ ਮਾਰਦਾ ਹਰਨ ਹੋਵੇ ਹੋਰ ਹੋਵੇ ਤੇ ਉਹ ਤੀਰ ਲੈ ਕੇ ਅੱਗੇ ਅੱਗੇ ਦੌੜਦਾ ਪਰ ਤੁਹਾਡਾ ਸ਼ਿਕਾਰ ਐਸਾ ਹੈ ਕਿ ਤੁਹਾਡੇ ਬਾਣ ਖਾ ਕੇ ਤੁਹਾਡੇ ਮਗਰ ਮਗਰ ਆ ਰਹੇ ਹੈ ਤੇ ਕਿਰਪਾ ਕਰੋ ਹੁਣ ਇਸ ਤੇ ਬਖਸ਼ਿਸ਼ ਕਰੋ ਸੱਜਣ ਠੱਗ ਨੂੰ ਪ੍ਰਚਾਰਕ ਥਾਪੇ ਹੈ ਕਹਿਣ ਲੱਗੇ ਗੱਲਾਂ ਨਾਲ ਗੱਲ ਨਹੀਂ ਅਮਲੀ ਤੌਰ ਤੇ ਮੈਂ ਚਾਹੁੰਦਾ ਲੁੱਟ ਦਾ ਮਾਲ ਜੋ ਵੀ ਹੈ ਤੈਨੂੰ ਉਹਨਾਂ ਬੰਦਿਆਂ ਦਾ ਤੇ ਪਤਾ ਨਹੀਂ ਜਿਨ੍ਹਾਂ ਦਾ ਲੁੱਟਿਆ ਪਰ ਇਹ ਗਰੀਬਾਂ ਨੂੰ ਦੇ ਦੇ ਲੰਘ ਦੇ ਉਹਨੇ ਇਹ ਕਹਿੰਦੇ ਨੇ ਕੋਈ ਸਮਾਂ ਨਹੀਂ ਲਾਇਆ ਬਾਣ ਗੁਰੂ ਦਾ ਚੋਟ ਕਰ ਗਿਆ ਸੀ ਸਭ ਕੁਝ ਹੀ ਗਰੀਬਾਂ ਨੂੰ ਚੁਕਾ ਦਿੱਤਾ ਦਰਵੇਸ਼ ਬਣ ਕੇ ਬੈਠ ਕੇ ਆਇਆ ਔਰ ਸੇਵਾ ਕਰਨ ਲੱਗਾ ਉਸ ਦਾ ਘਰ ਧਰਮਸਾਲ ਬਣ ਗਿਆ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਓ ਇੱਕ ਲੜੀਵਾਰ ਜੋ ਵਿਚਾਰ ਨਾਲ ਚੱਲ ਰਹੀ ਹੈ ਇੱਕ ਪੌੜੀ ਦਾ ਵਿਚਾਰ ਉਹ ਵੀ ਕਰ ਲਈਏ ਬੜੇ ਟਕਾ ਚ ਪਿਆਰ ਨਾਲ ਸਰਵਣ ਕਰੋ
ਹਾਂਜੀ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ
ਗੁਰੂ ਦਾ ਪਰਿਵਾਰ ਕਿਹੜਾ ਹੈ ਕੱਲ ਬੇਨਤੀ ਕੀਤੀ ਸੀ ਸਦ ਬਾਣੀ ਜੋ ਹੈ ਨਾ ਇਹ ਹੈ ਕਿ ਮਰਨ ਲੱਗਿਆ ਜੇ ਹੋਸ਼ ਹੋਵੇ ਨਾ ਕਿ ਮੈਂ ਮਰ ਰਿਹਾ ਅੰਤ ਆ ਗਿਆ ਤੇ ਕੀ ਕਰਨਾ ਉਸ ਵੇਲੇ ਸਿਰਫ ਅਰਦਾਸ ਕਰਨੀ ਹੋਰ ਕੀ ਕਰ ਸਕਦੇ ਮਰਨ ਲੱਗਿਆ ਬੰਦਾ ਕੀ ਕਰ ਸਕਦਾ ਕਹਿੰਦੇ ਨੇ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪਹਿਜ ਰੱਖੋ ਅਰਦਾਸ ਚ। ਜੇ ਮਰਨ ਲੱਗਿਆ ਕਰ ਸਕੀਏ ਨਾ ਉਸ ਵੇਲੇ ਇਹ ਨਾ ਵੇਖੀਏ ਪੁੱਤਰ ਕਿੱਥੇ ਨੇ ਧੀ ਕਿੱਥੇ ਕਾਰੋਬਾਰ ਦਾ ਕੀ ਬਣੇਗਾ ਜਾਂ ਕਰੋ ਅਰਦਾਸ ਗਾਮ ਕੁਛ ਬਾਕੀ ਲਿਓ ਨਬੇੜ ਰਾਜ ਕੀ ਰਾਤੀ ਲੈਣਾ ਦੇਣਾ ਕਿਵੇਂ ਨਬੇੜ ਲਵਾਂ ਇਹ ਨਹੀਂ। ਉਸ ਵੇਲੇ ਜੇ ਕਰ ਸਕੀ ਅਰਦਾਸ ਕਰ ਲਈਏ ਦਾਤਾ ਜੀਵਨ ਦੀਆਂ ਹੋਈਆਂ ਭੁੱਲਾਂ ਬਖਸ਼ ਲਵੀ ਮੇਰੀ ਇੱਜ਼ਤ ਰੱਖ ਲਈ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪਹਿਜ ਰੱਖੋ ਅਰਦਾਸ ਹੋ। ਹੁਣ ਅੱਗੇ ਕਹਿੰਦੇ ਨੇ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ। ਗੁਰੂ ਦਾ ਪਰਿਵਾਰ ਪੁੱਤਰ ਹੀ ਨਹੀਂ ਧੀ ਨਹੀਂ ਵਿਚ ਸਿੱਖ ਵੀ ਬੈਠੇ ਨੇ ਸਾਰੀ ਸੰਗਤ ਗੁਰੂ ਦਾ ਪਰਿਵਾਰ ਹੈ। ਕਹਿੰਦੇ ਨੇ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ। ਹਾਂਜੀ
ਮੇਰਾ ਹਰ ਭਾਣਾ ਆਓ ਮੈਂ ਦਾਸ ਜੀਓ।
ਕਹਿੰਦੇ ਨੇ ਮੇਰੇ ਪ੍ਰਭੂ ਦਾ ਭਾਣਾ ਕਿ ਪ੍ਰਭੂ ਨੇ ਆਵਾਜ਼ ਮਾਰੀ ਹੈ ਕਿ ਮੇਰੇ ਪਾਸ ਆਓ। ਮੈਂ ਇਸ ਲਈ ਰੱਬ ਦੇ ਪਾਸ ਜਾ ਰਿਹਾ ਕਿਉਂਕਿ ਉਸਨੇ ਬੁਲਾਇਆ ਕਿ ਉਹਨੇ ਆਖੇ ਮੇਰੇ ਪਾਸ ਆਓ।
ਹਾਂਜੀ ਹਰ ਭਾਣਾ ਗੁਰ ਭਾਇਆ
ਰੱਬ ਦਾ ਭਾਣਾ ਗੁਰੂ ਨੂੰ ਭਾਇਆ ਭਾਵ ਮੈਨੂੰ ਉਹ ਭਾਣਾ ਪ੍ਰਮਾਤਮਾ ਦਾ ਪਿਆਰਾ ਲੱਗਾ ਚੰਗਾ ਲੱਗਾ ਉਹਦੀ ਆਵਾਜ਼। ਸਾਨੂੰ ਕਿਸੇ ਨੂੰ ਮੌਤ ਸੱਦੇ ਚੰਗੀ ਲੱਗੇਗੀ? ਅਸੀਂ ਤੇ ਮੌਤ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਪਰ ਉਹ ਕਹਿੰਦੇ ਨੇ ਮੈਨੂੰ ਭਾਇਆ। ਮੈਂ ਇਹਨੂੰ ਮੌਤ ਨਹੀਂ ਕਹਿੰਦਾ ਭਾਣਾ ਮੈਨੂੰ ਭਾਣਾ ਪਿਆਰਾ ਲੱਗਾ ਹੈ।
ਮੇਰਾ ਹਰ ਪ੍ਰਭ ਕਰੇ ਸਾ ਦਾਸ ਜੀਓ
ਬਾਕੀ ਮੇਰਾ ਪ੍ਰਭੂ ਮੈਨੂੰ ਸ਼ਾਬਾਸ਼ ਦੇ ਰਿਹਾ। ਉਹ ਮੈਨੂੰ ਕਹਿ ਰਿਹਾ ਸ਼ਾਬਾਸ਼ ਜਿਹੜਾ ਜੀਵਨ ਜੀ ਰਿਹਾ ਤੇਰਾ ਜੀਵਨ ਸਫਲ ਹੈ ਤੇਰਾ ਜੀਵਨ ਭਲਾ ਹੈ।
ਹਾਂਜੀ ਭਗਤ ਸਤਿਗੁਰ ਪੁਰਖ ਸੋਈ
ਭਗਤ ਜਾਂ ਸਤਿਗੁਰੂ ਜਾਂ ਕੋਈ ਹੋਰ ਪੁਰਖ ਸਿਆਣਾ ਜੋ ਹੈ ਉਹ ਕੌਣ ਹੈ
ਜਿਸ ਹਰ ਪ੍ਰਭ ਭਾਣਾ ਭਾਵੇ।
ਪ੍ਰਭੂ ਦਾ ਭਾਣਾ ਭਾਵ ਹੈ ਸਾਰੀ ਉਮਰ ਭਾਣੇ ਦੀਆਂ ਗੱਲਾਂ ਕਰਦੇ ਰਹੀਏ ਤੇ ਦੁੱਖ ਆ ਜਾਏ ਤੇ ਹਾਏ ਹਾਏ ਕਰਨ ਲੱਗ ਪਈਏ। ਵੈਸੇ ਨਾ ਤੋਤੇ ਦਾ ਇਹ ਹਾਲ ਹੈ ਪਿੰਜਰ ਚ ਕਹਿੰਦਾ ਰਾਮ 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 ਪੜਾਉਂਦਾ ਨਾਲ ਹੋਰਨਾ ਨੂੰ ਤੇ ਜੇ ਆ ਕੇ ਬਿੱਲੀ ਫੜ ਲੈ ਤੇ ਰਾਮ ਰਾਮ ਭੁੱਲ ਜਾਂਦਾ ਫਿਰ ਚੀ ਚੀ ਕਰਨ ਲੱਗ ਪੈਂਦਾ। ਕਹਿੰਦੇ ਨੇ ਭਲੇ ਪੁਰਸ਼ਾ ਦੁੱਖ ਆ ਗਿਆ ਤੇ ਚੀ ਚੀ ਕਰਨ ਲੱਗ ਪਿਆ ਅੱਗੇ ਪਿੱਛੇ ਰਾਮ ਰਾਮ ਕਰਦਾ ਰਿਹਾ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪਾ ਭਾਣਾ ਭਾਵ ਹੈ ਜਿਸ ਨੂੰ ਰੱਬ ਦਾ ਪਾਣਾ ਪਿਆਰਾ ਲੱਗੇ ਉਹ ਭਗਤ ਹੈ ਉਹੀ ਮਹਾਂਪੁਰਖ ਹੈ।
ਹਾਂਜੀ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗੱਲ ਮਿਲਾਵੇ।
ਪਰਮਾਤਮਾ ਗੱਲ ਨਾਲ ਆਪ ਮਿਲਾ ਰਿਹਾ ਤੇ ਆਨੰਦ ਦੇ ਅਨਹਦ ਵਾਜੇ ਵੱਜ ਰਹੇ ਹਨ।
ਤੁਸੀਂ ਪੁੱਤ ਭਾਈ ਪਰਿਵਾਰ ਮੇਰਾ
ਤੁਸੀਂ ਮੇਰੇ ਪੁੱਤਰ ਭਰਾ ਜਿੰਨਾ ਪਰਿਵਾਰ ਹੈ
ਮਨ ਵੇਖੋ ਕਰ ਮੇਰੇ ਜਾਸ ਜੀਓ
ਵਿਚਾਰ ਕਰੋ ਨਿਰਣਾ ਕਰਕੇ ਵੇਖ ਲਓ ਇਹ ਤੁਸੀਂ ਆਪ ਵਿਚਾਰ ਕੇ ਵੇਖ ਲਵੋ।
ਤੇਰੇ ਲਿਖਿਆ ਪਰਵਾਣਾ ਫਿਰੇ ਨਾਹੀ
ਰੋ ਜਿਹੜਾ ਆ ਗਿਆ ਨਾ ਪਰਵਾਣਾ ਉਹ ਤੇ ਫਿਰ ਨਹੀਂ ਸਕਦਾ। ਬੜਾ ਸੁੰਦਰ ਕਿਹਾ ਕਿ ਤੇਰੀ ਦੁਆ ਸੇ ਕਜ਼ਾ ਤੇ ਬਦਲ ਨਹੀਂ ਸਕਤੇ। ਜੇ ਤੂੰ ਅਰਦਾਸਾਂ ਕਰੇ ਮੌਤ ਟਲ ਜਾਏ ਨਹੀਂ ਟਲਣੀ ਤੇਰੀ ਦੁਆ ਸੇ ਕਜ਼ਾ ਤੇ ਬਦਲ ਨਹੀਂ ਸਕਤੀ ਮਗਰ ਇਸੇ ਇਹ ਮੁਮਕਿਨ ਕਿ ਤੂੰ ਬਦਲ ਜਾਏ ਤੂੰ ਬਦਲ ਸਕਣਾ ਤੇਰੀ ਦੁਆ ਹੈ ਤੇ ਹੋਰ ਤੇਰੀ ਆਰਜ਼ੂ ਪੂਰੀ ਮੇਰੀ ਦੁਆ ਹੈ ਕਿ ਤੇਰੀ ਆਰਜ਼ੂ ਬਦਲ ਜਾਏ ਤੇਰੀ ਆਰਜ਼ੂ ਬਣ ਜਾਏ ਮੈਂ ਭਾਣਾ ਮੰਨਾ। ਕਹਿੰਦੇ ਨੇ ਭਾਈ ਭਾਣਾ ਮੰਨੋ ਤੁਸੀਂ ਨਿਰਣਾ ਕਰਕੇ ਵੇਖ ਲਵੋ ਇਹ ਤੁਰੋਂ ਲਿਖਿਆ ਪ੍ਰਵਾਨਾ ਜੋ ਆ ਗਿਆ ਹੁਕਮ ਆ ਗਿਆ ਇਹ ਤੂੰ ਬਦਲ ਨਹੀਂ ਸਕਦਾ।
ਗੁਰ ਜਾਏ ਹਰ ਪ੍ਰਭ ਪਾਸ ਜੀਓ
ਗੁਰੂ ਭਾਵ ਮੈਂ ਹੁਣ ਪ੍ਰਭੂ ਦੇ ਪਾਸ ਜਾਣਾ ਰੱਬ ਦੇ ਪਾਸ ਜਾਣਾ। ਇੱਥੇ ਮੌਤ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਮੈਂ ਜੰਮ ਦੇ ਪਾਸ ਜਾਣਾ ਮੈਂ ਮੌਤ ਦੇ ਪਾਸ ਜਾਣਾ ਜਾਂ ਮੈਂ ਧਰਮ ਰਾਜ ਦੇ ਪਾਸ ਜਾਣਾ। ਗੁਰੂ ਨੇ ਵੀ ਜਿਹਾ ਕਿਹਾ ਨਾ ਮੈਂ ਰੱਬ ਦੇ ਪਾਸ ਜਾਣਾ। ਤੁਹਾਨੂੰ ਬੇਨਤੀ ਕਰਾਂ ਗੁਰੂ ਪੰਥ ਵਿਚ ਵੀ ਜਿਹੜਾ ਆ ਗਿਆ ਉਹਨੇ ਰੱਬ ਦੇ ਪਾਸ ਜਾਣਾ ਉਹਨੇ ਜੰਮ ਦੇ ਪਾਸ ਨਹੀਂ ਜਾਣਾ ਰੱਬ ਦੇ ਪਾਸ ਜਾਣਾ ਹੈ। ਇਹ ਸਦ ਹੈ ਸਦ ਦਾ ਭਾਵ ਹੈ ਹਮੇਸ਼ਾ ਸਿੱਖ ਸੋਚੇ ਜੇ ਸ਼ਬਦ ਮੇਰੇ ਹਿਰਦੇ ਵਿਚ ਹੈ ਮੇਰਾ ਟਿਕਾਣਾ ਸੱਚਖੰਡ ਹੈ ਮੈਂ ਪ੍ਰਮਾਤਮਾ ਦੇ ਪਾਸ ਜਾਣਾ। ਦੋ ਦਿਨ ਹਾਜ਼ਰੀ ਭਰਦੇ ਹਾਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਭੁੱਲਾਂ ਮਾਫ਼ ਕਰਨੀਆਂ ਸਰਬੱਤ ਦਾ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇਰਾ ਤੇਰੇ ਦਰਬਾਰ ਦਾ ਤੇਰੇ ਪਹਿਲੂਆਂ ਦਾ
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡਗੰਥੀ ਸਾਹਿਬ, ਉਹਨਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਭ ਦਾ ਧੰਨਵਾਦ। ਫੁੱਲਾਂ ਦੀ ਖਿਮਾ, ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਹਾਂਜੀ, ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਮੇਰੇ ਰਾਸ ਜੀਓ, ਤੁਰ ਮੇਰਾ